ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪਹਿਲਾ। ਸਾਹਾ ਗਨਹਿ ਨਾ ਕਰਹਿ ਵਿਚਾਰ, ਸਾਹੇ ਉਪਰ ਏਕੰਕਾਰ। ਸਾਹਾ ਗਨਹਿ ਨਾ ਕਰਹਿ ਵਿਚਾਰ, ਸਾਹੇ ਉਪਰ ਏਕੰਕਾਰ। ਜਿਸ ਗੁਰ ਮਿਲੈ ਸੋਈ ਬਿਦ ਜਾਣੈ, ਗੁਰਮਤ ਹੋਏ ਤਾ ਹੁਕਮ ਪਛਾਣੈ। ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹੋਮੈ ਜਾਏ ਸਬਦ ਘਰ ਲਹੀਐ। ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹੋਮੈ ਜਾਏ ਸਬਦ ਘਰ ਲਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਸਜੇ ਹੋਏ ਦਰਬਾਰ ਵਿੱਚ ਪਹੁੰਚੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਦੂਰੋਂ ਨੇੜਿਓਂ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਤੇ ਦਰਸ਼ਨ ਮੇਲੇ ਕਰਨ ਵਾਸਤੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਮੇਲੇ ਕਰਦਿਆਂ, ਇਸ਼ਨਾਨ ਕਰਦਿਆਂ, ਅੱਜ ਜੋ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਜਿਸ ਦੀ ਵਿਚਾਰ ਹਰ ਰੋਜ਼ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਜੀ ਇਸ ਅਸਥਾਨ 'ਤੇ ਅਤੇ ਦੂਰ ਨੇੜੇ ਥਾਵਾਂ 'ਤੇ ਘਰਾਂ ਦੇ ਵਿੱਚ ਵੀ ਸਰਵਣ ਕਰਦੇ ਹੋ, ਆਪ ਜੀ ਇਸ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਪਾਤਸ਼ਾਹ ਆਪ ਜੀ ਦੀ ਅਗਾਧ ਬੋਧ ਬਾਣੀ ਗੁਰਮਤ ਅਨੁਸਾਰ ਵਿਚਾਰ ਹੋ ਸਕੇ ਤੇ ਸੁਰਤੀ ਦੁਆਰਾ ਸੁਣੀ ਜਾ ਸਕੇ। ਅੱਜ ਦਾ ਜੋ ਬਚਨ ਹੈ ਸਤਿਗੁਰਾਂ ਦੇ 904 ਅੰਗ ਉੱਪਰ ਰਾਮ ਕਲੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਜੋ ਅਸ਼ਟਪਦੀਆਂ ਨੇ, ਇਹਨਾਂ ਅਸ਼ਟਪਦੀਆਂ ਦੇ ਵਿੱਚੋਂ ਇੱਕ ਅਸ਼ਟਪਦੀ ਦਾ ਅੱਜ ਸ੍ਰੀ ਮੁੱਖ ਵਾਕ ਆਇਆ। ਜਿਵੇਂ ਕਿ ਇਹ ਕੁਝ ਅਸ਼ਟਪਦੀਆਂ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਅਸ਼ਟਪਦੀ ਵੀ ਇਸੇ ਸੰਬੰਧ ਦੇ ਵਿੱਚ, ਜੋ ਸਮੇਂ ਦੀਆਂ ਧਾਰਮਿਕ ਜਗਤ ਦੇ ਵਿੱਚ ਪ੍ਰਚਲਿਤ ਐਵੇਂ ਦੀਆਂ ਰਵਾਇਤਾਂ, ਐਵੇਂ ਦੀਆਂ ਗੱਲਾਂ ਚੱਲਦੀਆਂ ਨੇ, ਜਿਨ੍ਹਾਂ ਦੇ ਵਿੱਚ ਧਰਮ ਦੇ ਉਪਦੇਸ਼ਕ ਲੋਕਾਂ ਨੂੰ ਭਟਕਾ ਕੇ ਦੁਬਧਾ ਵਿੱਚ ਪਾਈ ਰੱਖਦੇ ਨੇ, ਜਿਵੇਂ ਇਹਨਾਂ ਹੀ ਅਸ਼ਟਪਦੀਆਂ ਦੀ ਪਹਿਲੀ ਅਸ਼ਟਪਦੀ ਹੈ ਕਿ ਕਲਯੁੱਗ ਕੋਈ ਐਵੇਂ ਦੀ ਗੱਲ ਨਹੀਂ ਕਿ ਦਿਨ ਰਾਤ ਤੇ ਸੂਰਜ ਚੰਦਰਮਾ ਬਦਲ ਜਾਂਦੇ ਨੇ, ਸਾਰਾ ਕੁਝ ਉਹ ਹੀ ਰਹਿੰਦਾ ਹੈ। ਸਿਰਫ ਕਲਯੁੱਗ ਦੇ ਵਿੱਚ ਮਨੁੱਖ ਦੇ ਮਨ ਦੇ ਵਿੱਚ ਕਲਪਨਾ ਭਾਰੂ ਹੋ ਜਾਂਦੀ ਹੈ, ਅੰਦਰ ਇੱਕ ਕਲ ਕਲ ਬਣੀ ਰਹਿੰਦੀ ਹੈ ਤੇ ਵਾਹਿਗੁਰੂ ਦਾ ਨਾਮ ਵਿਸਰ ਜਾਂਦਾ। ਉਸੇ ਤਰ੍ਹਾਂ ਇਸ ਸ਼ਬਦ ਦੇ ਵਿੱਚ ਅਸ਼ਟਪਦੀ ਦੇ ਵਿੱਚ ਭਾਵੇਂ ਕਿ ਇਹਦੇ ਵਿੱਚ ਨੌ ਪਦੇ ਨੇ, ਇੱਕ ਰਹਾਉ ਦੀ ਤੁਕ ਹੈ। ਗੁਰੂ ਸਾਹਿਬ ਨੇ ਇਹਦਾ ਸਿਰਲੇਖ ਅਸ਼ਟਪਦੀਆਂ ਦਿੱਤਾ। ਸਤਿਗੁਰਾਂ ਨੇ ਇਹਦੇ ਵਿੱਚ ਜੋ ਰਹਾਉ ਦੀ ਤੁਕ ਹੈ ਉਹਨੂੰ ਪੜ੍ਹਨ ਤੋਂ ਪਤਾ ਲੱਗਦਾ ਕਿ ਹਜ਼ੂਰ ਕਿਸੇ ਜੋਤਸ਼ੀ ਨਾਲ ਸੰਬੰਧ, ਜੋਤਿਸ਼ ਨਾਲ ਸੰਬੰਧ ਰੱਖਣ ਵਾਲੇ ਕਿਸੇ ਪੰਡਿਤ ਬ੍ਰਾਹਮਣ ਦੇ ਨਾਲ ਗੱਲ ਕਰ ਰਹੇ ਨੇ। ਆਪ ਜੀ ਨੇ ਸਰਵਣ ਕੀਤਾ ਹੈ, ਜਿਹਦੇ ਵਿੱਚ ਸਾਹਿਬ ਕਹਿੰਦੇ ਹਨ ਕਿ ਝੂਠ ਨਾ ਬੋਲ ਪਾਂਡੇ, ਸੱਚ ਕਹੀਐ ਹਉਮੈ ਜਾਏ ਸ਼ਬਦ ਘਰ ਲਹੀਐ। ਹੇ ਪੰਡਿਤ, ਇਹ ਝੂਠੀਆਂ ਬਹਿਸ਼ਾਂ ਦੀਆਂ ਗੱਲਾਂ ਲੋਕਾਂ ਨੂੰ ਨਾ ਸੁਣਾਇਆ ਕਰ। ਲੋਕਾਂ ਦਾ ਸਮਾਂ ਬੜਾ ਕੀਮਤੀ ਹੈ, ਤੇਰਾ ਵੀ ਸਮਾਂ ਬੜਾ ਕੀਮਤੀ ਹੈ। ਧਰਮ ਦੀ ਅਸਲ ਗੱਲ ਕਰ, ਧਰਮ ਹੈ ਕੀ ਹੈ ਅਤੇ ਅਸੀਂ ਧਰਮੀ ਕਿਵੇਂ ਹੋ ਸਕਦੇ ਹਾਂ। ਵਿਵਾਦਾਂ ਵਿੱਚ ਲੋਕਾਂ ਨੂੰ ਨਾ ਪਾ ਅਤੇ ਜੋਤਿਸ਼ ਦੇ ਸੰਬੰਧ ਦੇ ਵਿੱਚ ਜੋ ਭਰਮ ਭੁਲੇਖੇ ਬਣੇ ਹੋਏ ਨੇ ਉਹਨੂੰ ਗੁਰੂ ਸਾਹਿਬ ਨੇ ਤੋੜਿਆ ਹੈ ਅਤੇ ਆਪਣੇ ਸਿੱਖ ਨੂੰ ਵੀ ਇਸ ਭਰਮ ਜਾਲ ਦੇ ਵਿੱਚੋਂ ਕੱਢਣ ਵਾਸਤੇ ਉਪਦੇਸ਼ ਦਿੱਤਾ। ਸ਼ਬਦ ਸ਼ੁਰੂ ਹੁੰਦੇ ਨੇ, ਸਾਹਾ ਗਣ ਹੈ ਨਾ ਕਰੈ ਵਿਚਾਰ, ਸਾਹੇ ਉੱਪਰ ਏਕੰਕਾਰ। ਸਾਹਾ ਸ਼ਬਦ ਜਿਹੜਾ ਹੈ ਇਹ ਇਹਦੇ ਅਖਰੀ ਅਰਥ ਨੇ ਸੋਹਣਾ ਦਿਨ। ਸਾਹਾ ਸ਼ਬਦ ਆਪਾਂ ਜਦੋਂ ਆਮ ਤੌਰ 'ਤੇ ਵਿਆਹ ਰੱਖਿਆ ਜਾਂਦਾ ਅਤੇ ਉਦੋਂ ਵਿਆਹ ਵਾਲੇ ਜਿਹੜਾ ਬੱਚੀ ਵਾਲਾ ਘਰ ਹੈ ਉਹ ਇੱਕ ਚਿੱਠੀ ਲਿਖ ਕੇ ਭੇਜਦਾ, ਉਹਨੂੰ ਕਹਿੰਦੇ ਨੇ ਸਾਹੇ ਚਿੱਠੀ। ਇਹ ਸਾਹਾ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ, ਸਾਹ ਅਹਿ, ਸਾਹ ਦਾ ਅਰਥ ਹੈ ਸੋਹਣਾ ਅਤੇ ਅਹਿ ਦਾ ਅਰਥ ਹੈ ਦਿਨ। ਜਿਵੇਂ ਬਾਣੀ ਵਿੱਚ ਕਈ ਥਾਵਾਂ 'ਤੇ ਅਹਿ ਨਿਸ ਸ਼ਬਦ ਆਇਆ, ਅਹਿ ਦੇ ਮਤਲਬ ਨੇ ਦਿਨ ਅਤੇ ਸਾਹ ਦਾ ਮਤਲਬ ਹੈ ਸੋਹਣਾ। ਤੁਸੀਂ ਆਮ ਤੌਰ 'ਤੇ ਕਿਤੇ ਹਵਨ ਕਰਦੇ ਪੰਡਿਤ ਜੀ ਤੋਂ ਵੀ ਸੁਣਿਆ ਹੋਣਾ, ਜਦੋਂ ਆਪਣੀ ਉਹ ਸਮੱਗਰੀ ਅੱਗ ਵਿੱਚ ਸਿੱਟਦਾ ਅਤੇ ਉਦੋਂ ਆਪਾਂ ਆਮ ਤੌਰ 'ਤੇ ਕਹਿੰਦੇ ਓਮ ਸਵਾਹਾ। ਪੰਡਿਤ ਜੀ ਨੇ ਬੋਲਿਆ ਸਵਾਹਾ ਸ਼ਬਦ ਵਾਰ ਵਾਰ ਉਹ ਬੋਲਦਾ, ਉਹਦਾ ਮਤਲਬ ਇਹ ਵੀ ਦਿਨ ਜਿਹੜਾ ਜਿੱਥੇ ਹਵਨ ਕੀਤਾ ਜਾ ਰਿਹਾ ਵੀ ਇਹਨਾਂ ਦਾ ਦਿਨ ਸੋਹਣਾ ਹੋ ਜਾਏ। ਹੁਣ ਗੁਰੂ ਸਾਹਿਬ ਇੱਥੇ, ਕਿਉਂਕਿ ਜਿਹੜਾ ਜੋਤਿਸ਼ ਹੈ ਇੱਕ ਹਿਸਾਬ ਕਿਤਾਬ ਜਿਹਾ ਹੈ, ਇੱਕ ਤਰ੍ਹਾਂ ਦੇ ਨਾਲ ਆਰਜ਼ੀ ਤੌਰ 'ਤੇ ਜਿਹਨੂੰ ਆਪਾਂ ਕਹਿੰਦੇ ਹਾਂ ਰਫ, ਠੀਕ ਵੀ ਹੋ ਸਕਦਾ ਅਤੇ ਨਹੀਂ ਵੀ ਹੋ ਸਕਦਾ। ਆਪਾਂ ਕਹਿ ਦਈਏ ਕੱਲ੍ਹ ਨੂੰ ਕੀ ਹੋਵੇਗਾ, ਪਰਸੋਂ ਨੂੰ ਕੀ ਹੋਵੇਗਾ, ਹੁਣ ਹੋ ਸਕਦਾ ਉਹ ਹੋ ਵੀ ਜਾਏ, ਕੁਦਰਤੀ ਪਿੱਛੋਂ ਆ ਰਿਹਾ ਨੇਮ ਦੇ ਵਿੱਚ, ਹੋ ਸਕਦਾ ਉਹ ਨਾ ਵੀ ਹੋਵੇ। ਜਿਵੇਂ ਅੱਜ ਕੱਲ੍ਹ ਤੁਸੀਂ ਵੇਖਦੇ ਹੋ ਜਾਂ ਮੋਟੇ ਤੌਰ 'ਤੇ ਉਦਾਹਰਨਾਂ ਨੇ, ਜਿਵੇਂ ਗੱਡੀ ਚੱਲਦੀ ਹੈ ਤਾਂ ਉਹਦਾ ਨੈਵੀਗੇਸ਼ਨ ਦੱਸਦਾ ਵੀ ਤੁਸੀਂ ਇੰਨੇ ਵਜੇ ਇਸ ਥਾਂ 'ਤੇ ਪਹੁੰਚ ਜਾਓਗੇ, ਇੰਨੇ ਕਿਲੋਮੀਟਰ ਦਾ ਰਾਹ ਹੈ ਅਤੇ ਇਸ ਹਿਸਾਬ ਦੇ ਨਾਲ ਤੁਸੀਂ ਇਸ ਥਾਂ 'ਤੇ ਪਹੁੰਚ ਜਾਓਗੇ। ਹੁਣ ਜ਼ਰੂਰੀ ਨਹੀਂ ਵੀ ਉਹਦੇ ਹਿਸਾਬ ਦੇ ਨਾਲ ਉੱਥੇ ਪਹੁੰਚਾਂਗੇ, ਉਹ ਕੇਵਲ ਅੰਦਾਜ਼ਾ ਹੈ। ਉਹਦੇ ਉੱਤੇ ਵੀ ਇੱਕ ਨਿਯਮ ਕੰਮ ਕਰ ਰਿਹਾ ਕਿ ਉਸ ਜਾਣ ਵਾਲੇ ਨੂੰ ਕੋਈ ਨਾ ਕੋਈ ਰੁਕਾਵਟ ਵੀ ਪੈ ਸਕਦੀ ਹੈ ਜਾਂ ਉਹ ਰਾਹ ਵੀ ਭਟਕ ਸਕਦਾ ਜਾਂ ਆਸੇ ਪਾਸੇ ਜਾ ਸਕਦਾ ਹੈ। ਜੋਤਿਸ਼ ਦਾ ਮਤਲਬ ਇਹ ਹੈ ਕਿ ਗਿਣ ਮਿਥ ਕੇ ਦੱਸ ਦੇਣਾ ਵੀ ਫਲਾਣੇ ਦਿਨ ਆਹ ਕੰਮ ਹੋਵੇਗਾ, ਇਸ ਦਿਨ ਸੂਰਜ ਇਸ ਵੇਲੇ ਚੜੇਗਾ। ਪੁਰਾਣੇ ਜਿਹੜੇ ਜਦੋਂ ਸਾਇੰਸ ਨਹੀਂ ਸੀ ਉਦੋਂ ਇਸ ਢੰਗ ਦੇ ਨਾਲ ਇਹ ਪੂਰਨਮਾਸ਼ੀ, ਮੱਸਿਆ, ਸੰਗਰਾਂਦ, ਇਕਾਦਸ਼ੀ, ਦੁਆਦਸ਼ੀ, ਇਹ ਦਸਵੀਂ ਤੱਕ, ਬਾਰਵੀਂ ਤੱਕ, ਚੌਦਵੀਂ ਤੱਕ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹ ਬਾਣੀਆਂ ਆਉਂਦੀਆਂ ਨੇ, ਉਹ ਅੰਦਾਜ਼ੇ ਦੇ ਹਿਸਾਬ ਨਾਲ ਸਨ। ਇੱਕ ਮਿਥੀ ਹੋਈ ਚੀਜ਼ ਸੀ ਵੀ ਮੰਨ ਲਓ ਵੀ ਇਸ ਤਰ੍ਹਾਂ ਹੋਵੇਗਾ, ਜਾਂ ਜਿਵੇਂ ਉਦਾਹਰਣ ਦੇ ਤੌਰ 'ਤੇ ਕਈ ਵਾਰੀ ਹੁਣ ਆਮ ਰਿਵਾਜ਼ ਚੱਲਿਆ ਵੀ ਨੈੱਟ ਤੋਂ ਵੇਖ ਲਓ ਵੀ ਕੱਲ੍ਹ ਨੂੰ ਮੀਂਹ ਪਏਗਾ ਕਿ ਨਹੀਂ ਪਏਗਾ, ਹੁਣ ਕਈ ਵਾਰੀ ਉਹ ਸੱਚ ਵੀ ਨਿਕਲਦਾ ਹੈ, ਬਹੁਤੀ ਵਾਰੀ ਝੂਠ ਵੀ ਨਿਕਲ ਆਉਂਦਾ, ਯਾਨੀ ਕਿ ਉਹਦੇ ਵਿੱਚ ਦੁਬਦਾ ਇਸ ਚੀਜ਼ ਦੇ ਵਿੱਚ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਜਦੋਂ ਗੁਰੂ ਸਾਹਿਬ ਉਪਦੇਸ਼ ਦਿੰਦੇ ਨਾ, ਜਿਵੇਂ ਹੁਣ ਪਾਂਡੇ ਨੂੰ ਕਿਹਾ, ਤੇ ਉਦੋਂ ਅਸੀਂ ਸੋਚ ਲੈਂਦੇ ਹਾਂ ਵੀ ਸ਼ਾਇਦ ਇਕੱਲੇ ਪੰਡਿਤ ਵਾਸਤੇ ਉਪਦੇਸ਼ ਦਿੱਤਾ ਗਿਆ, ਵੀ ਤੂੰ ਸਾਹੇ ਕਾਹਦੇ ਕੱਢਦਾ ਫਿਰਨਾ, ਸੱਚ ਦੀ ਵਿਚਾਰ ਕਰ, ਤੂੰ ਦਿਨਾਂ ਦੇ ਸਾਹੇ, ਵਿਆਹਾਂ ਦੇ ਸਾਹੇ ਕੱਢ ਕੱਢ ਕੇ ਲੋਕਾਂ ਨੂੰ ਦੇਣਾ, ਕਿਉਂ ਲੋਕਾਂ ਦਾ ਟਾਈਮ ਖਰਾਬ ਕਰੀ ਜਾਂਦਾ? ਮਤਲਬ ਪਿੱਛੇ ਇਹ ਹੀ ਹੈ, ਤੂੰ ਇਹ ਸਾਹੇ ਦੇ ਸਿਸਟਮ ਦੇ ਨਾਲੋਂ ਉੱਚੇ ਹੁਕਮ ਨੂੰ ਬੁੱਝ, ਕਿਉਂਕਿ ਅੱਗੇ ਸ਼ਬਦ ਆਇਆ ਜਿਸ ਗੁਰ ਮਿਲੈ, ਜਿਹਨੂੰ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਸਾਧ ਸੰਗਤ ਜੀ ਕਹਿੰਦੇ ਸੋਈ ਬਿੱਧ ਜਾਣਾ, ਉਹ ਹੀ ਅਸਲ ਵਿੱਚ ਜਾਣ ਸਕਦਾ ਹੈ ਵੀ ਇਹ ਸ੍ਰਿਸ਼ਟੀ ਕਿਵੇਂ ਚੱਲ ਰਹੀ ਹੈ। ਤੇ ਉਸ ਹੁਕਮ ਨੂੰ ਬੁੱਝਦਿਆਂ ਸਾਰ, ਜਿਹਨੂੰ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਆਇਆ ਕਿ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ, ਜਦੋਂ ਹੁਕਮ ਬੁੱਝੇਗਾ ਨਾ, ਸਿੱਖਾਂ ਦੀ ਅਰਦਾਸ ਵੀ ਇਹ ਕਹਿੰਦੀ ਹੈ, ਜਦੋਂ ਅਰਦਾਸ ਕਰਦਾ ਸ਼ਾਮ ਨੂੰ ਸਿੱਖ, ਉਹ ਕਹਿੰਦਾ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਦੇ ਸੁੱਖ ਨਾਲ ਲੰਘੇ ਨੇ ਤੇ ਆਉਣ ਵਾਲੇ ਚਾਰ ਪੈਰ ਤੇਰੇ ਭਾਣੇ ਵਿੱਚ ਸੁੱਖ ਨਾਲ ਲੰਘਣ, ਆਪ ਜੀ ਨੇ ਕਿਰਪਾ ਕਰਨੀ। ਦਾਅਵਾ ਨਹੀਂ ਕਰਦਾ, ਭਾਵੇਂ ਕੋਈ ਜਾਣਦਾ ਵੀ ਹੋਵੇਗਾ ਨਾ, ਬ੍ਰਹਮ ਗਿਆਨੀ, ਉਹਨੇ ਵੀ ਕਦੀ ਦਾਅਵਾ ਨਹੀਂ ਕੀਤਾ ਵੀ ਅੱਗੇ ਕੀ ਹੋਣਾ, ਪਤਾ ਲੱਗ ਜਾਂਦਾ। ਤੁਸੀਂ ਸਾਖੀਆਂ ਸੁਣੀਆਂ ਨੇ, ਇਤਿਹਾਸ ਸੁਣਿਆ, ਭਾਈ ਭਿਖਾਰੀ ਜੀ ਵਰਗਿਆਂ ਦਾ ਇਤਿਹਾਸ ਸੁਣਿਆ, ਭਾਈ ਭਿਖਾਰੀ ਜੀ ਨੂੰ ਜਦੋਂ ਘਰ ਦੇ ਵਿੱਚ ਲੜਕੇ ਦਾ ਵਿਆਹ ਹੈ ਤੇ ਉਹਦੇ ਵਾਸਤੇ ਦਿਨ ਮੁਕਰਰ ਕਰ ਰਿਹਾ ਵੀ ਇਸ ਦਿਨ ਵਿਆਹ ਹੈ, ਭਾਈ ਭਿਖਾਰੀ ਜੀ ਦੀ ਉੱਚੀ ਅਵਸਥਾ ਗੁਰਸਿੱਖੀ ਦੀ, ਅਭਿਆਸ ਦੀ, ਨਾਮ ਦੀ ਏਡੀ ਉੱਚੀ ਹੈ ਕਿ ਉਹਨਾਂ ਨੂੰ ਆਉਣ ਵਾਲੇ ਕਈ ਸਾਲਾਂ ਤੱਕ ਵੀ ਪਤਾ ਲੱਗ ਜਾਂਦਾ। ਪਤਾ ਸਾਰਾ ਇਹ ਕੁਦਰਤ ਦਾ, ਇੱਕ ਕੁਦਰਤ ਨੇ ਇਹਦੇ ਉੱਤੇ, ਪਰਮਾਤਮਾ ਨੇ ਇਸ ਚੀਜ਼ ਨੂੰ ਲੁਕੋਇਆ ਹੋਇਆ ਆਮ ਮਨੁੱਖ ਤੋਂ, ਔਰ ਲੁਕੋਇਆ ਹੀ ਚੰਗਾ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜੇ ਸਾਰਾ ਹੀ ਪਤਾ ਲੱਗ ਜਾਏ ਤੇ ਆਮ ਬੰਦਾ ਤੇ ਜਿਹੜਾ ਉਹ ਵਿਚਲਿਤ ਹੋ ਜਾਏਗਾ। ਹੁਣ ਭਾਈ ਭਿਖਾਰੀ ਨੂੰ ਪਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮੈਂ ਆਪ ਜੀ ਨੂੰ ਉਦਾਹਰਣਾਂ ਦਿਆਂਗਾ ਕਿ ਗੁਰੂ ਸਾਹਿਬ ਨੇ ਵੀ ਭਵਿੱਖ ਦੀਆਂ ਗੱਲਾਂ ਬਾਣੀ ਵਿੱਚ ਕੀਤੀਆਂ ਨੇ ਕਿ ਜੇ ਤੂੰ ਅੱਜ ਇਹ ਕੰਮ ਕਰਨਾ ਤੇ ਆਉਣ ਵਾਲੇ ਸਮੇਂ ਵਿੱਚ ਇਹ ਕੰਮ ਹੋਣਗੇ, ਇਹ ਬਾਣੀ ਵਿੱਚ ਸ਼ਬਦ ਆਏ, ਲੰਬੇ ਚੌੜੇ ਵਿਸ਼ੇ ਨੇ। ਖੈਰ, ਭਾਈ ਭਿਖਾਰੀ ਨੂੰ ਪਤਾ ਹੈ ਕਿ ਜਿੱਦਣ ਮੁੰਡੇ ਦਾ ਵਿਆਹ, ਇਹਨੇ ਬਰਾਤ ਵੀ ਜਾਣਾ ਤੇ ਜਦੋਂ ਇਹਨੇ ਘਰ ਵਾਲੀ ਨੂੰ ਘਰ ਲੈ ਕੇ ਆਉਣਾ ਤੇ ਘੋੜੀ ਤੇ ਚੜੇਗਾ ਤੇ ਘੋੜੀ ਤੋਂ ਡਿੱਗ ਕੇ ਉਸੇ ਵੇਲੇ ਦੀ ਮੌਤ ਹੋ ਜਾਣੀ, ਇਹ ਪਤਾ ਉਹਨਾਂ ਨੂੰ। ਇਸੇ ਪਤੇ ਦੇ ਕਾਰਨ ਜਦੋਂ ਘਰ ਦੇ ਵਿੱਚ ਇੱਕ ਪਾਸੇ ਹਲਵਾਈ ਲੱਗੇ ਨੇ ਤੇ ਇੱਕ ਪਾਸੇ ਭਾਈ ਭਿਖਾਰੀ ਤੱਪੜ ਸਿਉਂਦੇ ਨੇ ਪਏ, ਕਿਸੇ ਨਜ਼ਦੀਕੀ ਗੁਰਮੁਖ ਨੇ ਪੁੱਛ ਲਿਆ ਵੀ ਭਾਈ ਸਾਹਿਬ ਇਹ ਕੀ ਕਰਦੇ ਪਏ, ਉਹ ਕਹਿੰਦੇ ਗੱਲ ਕੋਈ ਨਹੀਂ, ਤੂੰ ਅੱਗੇ ਨਾ ਕਿਸੇ ਨਾਲ ਗੱਲ ਕਰੀ, ਆਪਣੇ ਜਿਹੜਾ ਮੁੰਡੇ ਦਾ ਲੜਕੇ ਦਾ ਵਿਆਹ ਹੈ ਇਹਨੇ ਜਦੋਂ ਘਰ ਵਾਲੀ ਨੂੰ ਲੈ ਕੇ ਘਰ ਆਉਣਾ ਤੇ ਇਹਦੀ ਮੌਤ ਹੋ ਜਾਣੀ ਤੇ ਹੁਣ ਇਹਨਾਂ ਨੂੰ ਯਾਦ ਨਹੀਂ ਕਿਸੇ ਨੂੰ, ਉਦੋਂ ਪੱਲੜ ਦੀ ਤੱਪੜ ਦੀ ਲੋੜ ਪੈਣੀ ਤੇ ਮੈਂ ਕਿਹਾ ਪ੍ਰਬੰਧ ਕਰਕੇ ਰੱਖ ਲਿਆ, ਹੁਣ ਕੀ ਉੱਥੇ ਪਤਾ ਨਹੀਂ ਅੱਗੇ ਆਉਣ ਵਾਲੇ ਸਮੇਂ ਦਾ, ਪਤਾ ਹੈ ਤੇ ਬਿਲਕੁਲ ਫਿਕਸ ਪਤਾ ਹੈ, ਉਹਨੂੰ ਕੋਈ ਟਾਲ ਨਹੀਂ ਸਕਦਾ। ਇਹ ਹੈ ਹੁਕਮ ਬੁੱਝਣ ਵਾਲਿਆਂ ਦੀ ਤਰਤੀਬ, ਤੇ ਉਸ ਤਰ੍ਹਾਂ ਹੋਇਆ ਵੀ। ਜਿਹੜੇ ਨਾਮ ਨਾਲ ਜੁੜੇ ਨੇ ਉਹਨਾਂ ਦੇ ਅੰਦਰ ਇੱਕ ਪ੍ਰਕਾਸ਼ ਹੋ ਜਾਂਦਾ, ਇੱਕ ਅੱਖ ਖੁੱਲ ਜਾਂਦੀ ਹੈ ਤੇ ਉਹਨਾਂ ਨੂੰ ਭੂਤ ਭਵਿੱਖ ਦਾ ਪਤਾ ਲੱਗ ਜਾਂਦਾ ਵੀ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਤੇ ਲੰਘੇ ਵਿੱਚ ਕੀ ਹੋਇਆ ਸੀ, ਕਿਉਂਕਿ ਉਹ ਜੁੜ ਉਹਦੇ ਨਾਲ ਗਏ ਨੇ ਜੋ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਪਰ ਇੱਧਰ ਕੀ ਹੈ, ਇੱਧਰ ਇੱਕ ਪੰਡਿਤ ਲੋਕਾਂ ਨੂੰ ਭਰਮ ਵਿੱਚ ਪਾ ਰਿਹਾ, ਇਹਦੇ ਨਾਲ ਕੀ ਹੁੰਦਾ, ਇਹਦੇ ਨਾਲ ਸਾਹ ਕੱਢਣਾ। ਤੇ ਮੈਂ ਬੇਨਤੀ ਕਰਾਂ, ਸ਼ਬਦ ਵਿਚਾਰ ਦਾ ਟਾਈਮ ਅਸਲ ਵਿੱਚ ਨਾਮ ਦੀ ਗੱਲ ਕਰਨ ਦਾ ਸਵੇਰ ਦਾ ਟਾਈਮ ਹੁੰਦਾ, ਪਰ ਸ਼ਬਦ ਦੇ ਮੁਤਾਬਕ ਜਿਹੜੀਆਂ ਗੱਲਾਂ ਵਿੱਚ ਆਈਆਂ ਆਪ ਜੀ ਨਾਲ ਦੋਵੇਂ ਚੀਜ਼ਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗਾ। ਅਸਲ ਵਿੱਚ ਸਾਧ ਸੰਗਤ ਜੀ ਆਪਣੇ ਸਿੱਖਾਂ ਦੇ ਵਿੱਚ ਵੀ ਸਾਹ ਕਢਾਉਣਾ, ਯਾਨੀ ਕਿ ਦਿਨ ਕਢਾਉਣਾ ਵੀ ਕਿਹੜਾ ਦਿਨ ਚੰਗਾ ਹੈ ਤੇ ਕਿਹੜਾ ਮਾੜਾ ਹੈ, ਇਹ ਹਿੰਦੂ ਮਤ ਦੇ ਵਿੱਚ ਪ੍ਰਚਲਿਤ ਹੈ ਬਹੁਤ ਜ਼ਿਆਦਾ, ਵੀ ਜਦੋਂ ਵਿਆਹ ਹੋਵੇ ਤੇ ਉਦੋਂ ਪੰਡਿਤ ਜੀ ਤੋਂ ਜਾ ਕੇ ਪਹਿਲਾਂ ਦਿਨ ਕਢਾ ਕੇ ਆਉਣਾ ਤੇ ਉਹਦੇ ਤੋਂ ਬਾਅਦ ਉਹ ਦਿਨ ਵਾਲਾ ਜਿਹੜਾ ਵਿਆਹ ਵਾਲਾ ਦਿਨ ਹੈ ਉਹ ਮੁਕਰਰ ਕਰਨਾ। ਹੁਣ ਅਸੀਂ ਵਿਆਹ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਲਾਵਾਂ ਲੈ ਕਰਨੇ ਆ, ਪਰ ਵਿਆਹ ਵਾਲਾ ਦਿਨ ਜਿਹੜਾ 80% ਸਿੱਖ ਵੀ ਪੰਡਿਤ ਜੀ ਤੋਂ ਕਢਾ ਕੇ ਲਿਆਉਂਦੇ ਨੇ। ਵੈਸੇ ਸਾਰਾ ਕੁਝ ਗੁਰਦੁਆਰੇ 'ਚ ਕਰਨਾ, ਉੱਥੇ ਉਹਨਾਂ ਇੱਕ ਲਾਲ ਧਾਗਾ ਵੀ ਬੰਨ ਦੇਣਾ ਅਤੇ ਸਾਹਿਬ ਵਾਲਾ ਦਿਨ ਵੀ ਕੱਢ ਕੇ ਦੇਣਾ ਵੀ ਜੇ ਤੁਸੀਂ ਇਹ ਦਿਨ ਨਾ ਕੱਢਿਆ ਤਾਂ ਤੁਹਾਡਾ ਜਿਹੜਾ ਆਨੰਦ ਕਾਰਜ ਉਹ ਠੀਕ ਨਹੀਂ ਹੋਣਾ। ਹੁਣ ਇਹ ਉਸ ਥਾਂ 'ਤੇ ਕਢਾਇਆ ਪੰਡਿਤ ਜੀ ਤੋਂ ਜਾ ਰਿਹਾ ਦਿਨ, ਅਤੇ ਪਰਤ ਕੇ ਵੇਖੋਗੇ ਤੁਸੀਂ ਵੀ ਇੱਕੋ ਦਿਨ ਹੁੰਦਾ। ਕਈ ਵਾਰੀ ਨਾ ਹਲਵਾਈ ਲੱਭਦੇ ਨੇ ਅਤੇ ਨਾ ਕਿਸੇ ਨੂੰ ਗੱਡੀਆਂ ਵਾਲਾ ਲੱਭਦਾ ਅਤੇ ਨਾ ਗ੍ਰੰਥੀ ਸਿੰਘ ਹੀ ਲੱਭਦੇ ਲਾਵਾਂ ਕਰਾਉਣ ਵਾਲੇ। ਕਿਉਂ? ਪੰਡਿਤ ਜੀ ਨੇ ਕਹਿ ਦਿੱਤਾ ਵੀ ਬੁੱਧਵਾਰ ਠੀਕ ਹੈ, ਸਭ ਤੋਂ ਜ਼ਿਆਦਾ ਬੁੱਧਵਾਰ ਦੀ ਰਾਸ਼ੀ ਬਹੁਤ ਵਧੀਆ, ਗ੍ਰਹਿ ਚੰਗੇ ਨੇ। ਹੁਣ ਸਾਰਿਆਂ ਨੇ ਬੁੱਧਵਾਰ ਹੀ ਪਾ ਦਿੱਤਾ, ਸਾਰਿਆਂ ਨੇ ਬੁੱਧਵਾਰ ਉਸੇ ਦਿਨ ਦੇ ਉੱਤੇ ਸਾਰਾ ਕੁਝ ਇਕੱਠਾ ਹੋ ਗਿਆ ਅਤੇ ਨਾ ਕੁਝ ਪੂਰਾ ਆਇਆ। ਗੁਰੂ ਸਾਹਿਬ ਜਿਹੜੇ ਸ਼ਬਦ ਨਾਲ ਜੁੜੇ ਹੋਏ ਮਨੁੱਖ ਨੇ ਉਹਨਾਂ ਬਾਬਤ ਕਹਿ ਰਹੇ ਨੇ ਵੀ ਉਹਨਾਂ ਨੂੰ ਇਹਨਾਂ ਦਿਨਾਂ ਦਾ ਚੰਗੇ ਮਾੜੇ ਦੀ ਵਿਚਾਰ ਕਰਨ ਦੀ ਕੋਈ ਲੋੜ ਨਹੀਂ ਹੈ, ਸਾਰੇ ਦਿਨ ਵਾਹਿਗੁਰੂ ਦੇ ਬਣਾਏ ਹੋਏ ਨੇ। ਅਸਲ ਵਿੱਚ ਮਨੁੱਖ ਦੇ ਆਪਣੇ ਚੰਗੇ ਅਤੇ ਮਾੜੀ ਨੀਅਤ ਦੇ ਆਧਾਰ 'ਤੇ ਕਰਮ ਦੇ ਆਧਾਰ 'ਤੇ ਦਿਨ ਚੰਗੇ ਅਤੇ ਮਾੜੇ ਹੁੰਦੇ ਨੇ, ਨਾ ਕਿ ਦਿਨ ਚੰਗੇ ਅਤੇ ਮਾੜੇ। ਕਈ ਥਾਵਾਂ 'ਤੇ ਇੱਦਾਂ ਸਿੱਖ ਫੌਜਾਂ ਦੇ ਵਿੱਚ ਅਤੇ ਦੂਜੀ ਫੌਜ ਦੇ ਵਿੱਚ ਸੰਧੀ ਵੀ ਹੋਈ ਸੀ ਮਰਾਠਿਆਂ ਦੇ ਨਾਲ ਅੰਗਰੇਜ਼ਾਂ ਦੇ ਟਾਈਮ 'ਤੇ ਵੀ ਇਹਨਾਂ ਦਾ ਮੁਕਾਬਲਾ ਆਪਾਂ ਰਲ ਕੇ ਕਰੀਏ, ਪਰ ਜਦੋਂ ਹਮਲਾ ਕਰਨ ਦਾ ਟਾਈਮ ਹੋਇਆ ਅਤੇ ਸਿੱਖ ਫੌਜ ਨੇ ਤਿਆਰੀ ਕਰ ਲਈ ਅਤੇ ਮਰਹੱਟੇ ਕਹਿੰਦੇ ਵੀ ਅਸੀਂ ਤਾਂ ਪੰਡਿਤ ਜੀ ਤੋਂ ਟੇਵਾ ਲਵਾ ਕੇ ਵੇਖਣਾ ਵੀ ਹਮਲਾ ਅਜੇ ਕਰਨਾ ਕਿ ਨਹੀਂ, ਅਤੇ ਪੰਡਿਤ ਜੀ ਇਜਾਜ਼ਤ ਨਹੀਂ ਦਿੰਦੇ ਪਏ। ਜਿਹੜੇ ਸਿੱਖ ਸਰਦਾਰ ਸੀ ਉਹਨਾਂ ਕਿਹਾ ਵੀ ਜੇ ਇੰਨੇ ਚਿਰ ਨੂੰ ਤੁਸੀਂ ਹਮਲਾ ਨਾ ਕੀਤਾ ਤਾਂ ਉਹਨਾਂ ਨੇ ਭਾਰੂ ਹੋ ਜਾਣਾ ਅਤੇ ਪੰਡਿਤ ਜੀ ਨੇ ਤਾਂ ਆਪਣਾ ਚੁੱਕ ਕੇ ਤੁਰ ਜਾਣਾ ਪਾਸੇ, ਚੱਲਣਾ ਤਾਂ ਤੁਹਾਨੂੰ ਪੈਣਾ। ਇੱਥੋਂ ਸੰਧੀ ਵੀ ਟੁੱਟ ਗਈ ਸੀ। ਇਸ ਕਰਕੇ ਗੁਰੂ ਸਾਹਿਬ ਦਾ ਹੁਕਮ ਹੈ ਵੀ ਗੁਰੂ ਕਾ ਸਿੱਖ ਕਿਸੇ ਵਿਆਹ ਵਾਲੇ ਦਿਨ ਵਾਸਤੇ ਕਿਸੇ ਪੰਡਿਤ ਤੋਂ ਦਿਨ ਨਾ ਕਢਾਏ। ਜਿੱਥੇ 5-7 ਸਿੰਘ ਸੰਗਤ ਦੇ ਰੂਪ ਵਿੱਚ ਬੈਠੇ ਨੇ ਉੱਥੇ ਗੁਰਮਤਾ ਕਰਕੇ, ਗੁਰੂ ਸਾਹਿਬ ਅੱਗੇ ਅਰਦਾਸ ਕਰਕੇ, ਬਾਣੀ ਪੜ੍ਹ ਕੇ ਅਤੇ ਅਰਦਾਸ ਕਰਕੇ, ਜੇ ਜ਼ਿਆਦਾ ਕਰਨਾ ਤਾਂ 5 ਸਿੰਘ ਸੱਦ ਕੇ ਅਤੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਉਹਨਾਂ ਤੋਂ ਦਿਨ ਮੁਕਰਰ ਕਰਾਉਣਾ, ਅਤੇ ਉਹ ਵੀ ਹੋ ਸਕਦਾ ਹੈ, ਨਹੀਂ ਤਾਂ ਗੁਰਮਤਾ ਸੰਗਤੀ ਰੂਪ ਦੇ ਵਿੱਚ ਵੀ ਹੋ ਸਕਦਾ ਹੈ। ਇਸ ਕਰਕੇ ਅਸ਼ਟਪਦੀ ਲੰਬੀ ਇਸ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰੂ ਸਾਹਿਬ ਦੇ ਬਚਨ ਜਿਹੜੇ ਨੇ, ਇੱਕ ਇੱਕ ਬਚਨ ਕਿਵੇਂ ਉਹਨਾਂ ਨੇ ਲੋਕਾਂ ਦਾ ਟਾਈਮ ਖਰਾਬ ਕਰਨ ਵਾਲੇ ਲੋਕਾਂ ਦਾ, ਜਿਹੜਾ ਲੋਕਾਂ ਨੂੰ ਸਮੇਂ ਵਿੱਚ ਫਸਾ ਕੇ, ਕਾਲ ਵਿੱਚ ਫਸਾ ਕੇ, ਦਿਨਾਂ ਵਿੱਚ ਫਸਾ ਕੇ ਵੀ ਆਹ ਦਿਨ ਮਾੜਾ ਅਤੇ ਆਹ ਚੰਗਾ ਹੈ, ਗੁਰੂ ਸਾਹਿਬ ਕਿਵੇਂ ਗੱਲ ਕਰਦੇ ਨੇ ਆਪਾਂ ਸਰਵਣ ਕਰਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪਹਿਲਾ, ਸਾਹਾ ਗਨ ਹੈ ਨਾ ਕਰਹਿ ਵਿਚਾਰ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੇ ਨਾਮ ਨਾਲ ਜੁੜੇ ਹੋਏ ਪੁਰਖ ਨੇ, ਮਨੁੱਖ ਨੇ, ਜਿਹੜੇ ਬਾਣੀ ਦੇ ਨਾਲ ਜੁੜ ਗਏ ਨੇ, ਰਾਮ ਕਲੀ ਰਾਗ ਦੇ ਪਹਿਲੇ ਮਹੱਲੇ ਦੇ ਵਿੱਚ ਪਾਤਸ਼ਾਹ ਉਪਦੇਸ਼ ਕਰਦੇ ਨੇ, ਉਹ ਸਾਏ ਦੀ ਸਾਏ ਨਹੀਂ ਗਿਣਦੇ, ਉਹ ਦਿਨ ਨਹੀਂ ਗਿਣਦੇ, ਨਾ ਵਿਚਾਰ ਕਰਦੇ ਨੇ। ਇੱਥੇ ਮੈਂ ਇੱਕ ਹੋਰ ਬੇਨਤੀ ਕਰਾਂਗਾ। ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਧਰਮ ਦੇ ਮਾਰਗ ਦੇ ਉੱਤੇ ਤੁਰਨ ਵਾਸਤੇ, ਨਾਮ ਦੇ ਮਾਰਗ ਦੇ ਉੱਤੇ ਤੁਰਨ ਵਾਸਤੇ, ਨਾਮ ਦੇ ਨਾਲ ਸਾਂਝ ਪਾਉਣ ਵਾਸਤੇ ਜਿਹੜੀਆਂ ਜਿਹੜੀਆਂ ਵੀ ਚੀਜ਼ਾਂ ਸਾਡੇ ਰਾਹ ਵਿੱਚ ਰੁਕਾਵਟ ਬਣਦੀਆਂ ਨੇ ਉਹ ਸਾਰੀਆਂ ਕਰਮਕਾਂਡ ਨੇ। ਇੱਥੇ ਪੰਡਿਤ ਨੂੰ ਕੇਵਲ ਨਾ ਕਿਹਾ ਜੇ, ਸਾਡੇ ਵਿੱਚ ਵੀ ਇਹ ਚੱਲਿਆ, ਪੰਡਿਤ ਤੇ ਸਾਹਿਬ ਵਾਲਾ ਦਿਨ ਕੱਢਦਾ ਤੇ ਰੌਲਾ ਪੈਂਦਾ ਨਾ, ਤੇ ਸਾਡੇ ਵਿੱਚ ਬਹੁਤੇ ਬੰਦੇ ਇਹਦੇ ਤੇ ਰੌਲਾ ਪਾ ਕੇ ਬੈਠ ਜਾਂਦੇ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਜਿਹੜਾ ਵਿਸਾਖ ਵਿੱਚ ਹੋਇਆ ਸੀ ਕਿ ਕੱਤਕ ਵਿੱਚ ਹੋਇਆ ਸੀ। ਸੈਮੀਨਾਰ ਹੁੰਦੇ ਨੇ, ਵਿਦਵਾਨ ਇਕੱਠੇ ਹੁੰਦੇ ਨੇ, ਅੱਧੇ ਕਹਿੰਦੇ ਨੇ ਵਿਸਾਖ ਵਿੱਚ ਹੋਇਆ ਸੀ, ਅੱਧੇ ਕਹਿੰਦੇ ਕੱਤਕ ਵਿੱਚ ਹੋਇਆ ਸੀ, ਫਿਰ ਹੋਰ ਕੋਈ ਨਾ ਕੋਈ ਸ਼ੁਰੂ ਕਰ ਲੈਣਗੇ ਵੀ ਗੁਰੂ ਸਾਹਿਬ ਨੇ ਬੰਦੀ ਛੋੜ ਦੇਣ, ਕਦੋਂ ਬਣਦਾ ਕਦੋਂ ਨਹੀਂ ਬਣਦਾ। ਠੀਕ ਹੈ, ਹੋ ਸਕੇ ਜਿੰਨੀਆਂ ਤਰੀਕਾਂ ਸਹੀ ਆਉਣ, ਜਿਵੇਂ ਹੁਣ ਮਾਘੀ ਹੈ, ਉਹ ਪਹਿਲੀ ਮਾਘ ਨੂੰ ਪ੍ਰਚਲਿਤ ਹੋ ਗਈ ਮੁਕਤਸਰ ਸਾਹਿਬ ਦੀ, ਪਰ ਜੰਗ ਉੱਥੇ ਗਰਮੀਆਂ ਵਿੱਚ ਹੋਇਆ 21 ਵਿਸਾਖ ਨੂੰ, ਪਿੱਛੇ 2-4 ਦਿਨ ਹੋਏ ਸਮਾਗਮ ਵੀ ਉੱਥੇ ਮਨਾਇਆ ਸਿੰਘਾਂ ਨੇ। ਪਰ ਸਮੇਂ ਦੇ ਹਾਲਾਤ ਦੇ ਮੁਤਾਬਕ ਸੰਗਤ ਨੇ ਮਿਲ ਕੇ ਮਤਾ ਕਰ ਲਿਆ ਵੀ ਇਹਨੂੰ ਮਾਘੀ ਨੂੰ ਜਦੋਂ ਮੌਸਮ ਠੀਕ ਹੁੰਦਾ ਹੈ ਉਦੋਂ ਮਨਾ ਲਓ। ਹੁਣ ਤੱਕ ਸਿੱਖ ਇੱਦਾਂ ਹੀ ਮਨਾਉਂਦੇ ਰਹੇ ਨੇ ਅਤੇ ਸਿੱਖ ਕੌਮ ਦਾ ਕੁਝ ਨਹੀਂ ਵਿਗੜਿਆ। ਚਲੋ ਜੇ ਆਪਾਂ ਇੱਕ ਨਾਨਕ ਸ਼ਾਹੀ ਕੈਲੰਡਰ ਫਿਕਸ ਵੀ ਕਰਨਾ ਹੈ ਅਤੇ ਮਿਲ ਕੇ ਬਹਿ ਕੇ ਤੁਸੀਂ ਹਿਸਾਬ ਲਾ ਕੇ ਇੱਕ ਥਾਂ 'ਤੇ ਅਤੇ ਸਾਰਾ ਕੁਝ ਬਣਾ ਕੇ ਇੱਕ ਫਿਕਸ ਕਰ ਦਿਓ ਅਤੇ ਉਹ ਵੀ ਉਸ ਹਿਸਾਬ 'ਤੇ ਫਿਕਸ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਅਤੇ ਗੁਰੂ ਸਾਹਿਬ ਦੁਆਰਾ ਲਿਖੇ ਹੋਏ ਹੁਕਮਨਾਮਿਆਂ ਦੇ ਅਨੁਸਾਰ। ਗੁਰੂ ਸਾਹਿਬ ਨੇ ਸੰਮਤ ਦੀ ਵਰਤੋਂ ਕੀਤੀ ਹੈ, ਗੁਰੂ ਸਾਹਿਬ ਨੇ ਅੰਗਰੇਜ਼ੀ ਮਹੀਨਿਆਂ ਦੀ ਵਰਤੋਂ ਨਹੀਂ ਕੀਤੀ। ਪਰ ਇਹ ਵੀ ਇੱਕ ਰੌਲਾ ਪਾਉਣਾ ਉਸ ਪੰਡਿਤ ਦੇ ਸਾਹੇ ਦੇ ਬਰਾਬਰ ਹੀ ਹੈ। ਆਏ ਸਾਲ ਰੌਲਾ ਪਾਉਣਾ ਜੀ ਅਸੀਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਇਸ ਦਿਨ ਮਨਾਉਣਾ ਹੈ, ਅਸੀਂ ਇਸ ਦਿਨ ਨਹੀਂ ਮਨਾਉਣਾ ਆਪਸ ਵਿੱਚ ਲੋਕਾਂ ਨੂੰ। ਮੈਂ ਆਪ ਲੋਕ ਗੁਰਦੁਆਰਿਆਂ ਦੇ ਵਿੱਚ ਭਿੜਦੇ ਵੇਖੇ ਨੇ ਆਪ, ਕਿਉਂਕਿ ਅਸੀਂ ਜਾਂਦੇ ਹਾਂ ਪ੍ਰੋਗਰਾਮਾਂ 'ਤੇ, ਸਾਨੂੰ ਫੋਨ ਆਉਂਦੇ ਨੇ ਵੀ ਅੱਧੀ ਸੰਗਤ ਕਹਿੰਦੀ ਹੈ 5 ਨੂੰ ਮਨਾਉਣਾ, ਅੱਧੀ ਸੰਗਤ ਕਹਿੰਦੀ 28 ਨੂੰ ਮਨਾਉਣਾ, ਕੀ ਕਰੀਏ ਦੱਸੋ ਕਿਹੜਾ ਦਿਨ ਹੈ। ਅਤੇ ਉਦੋਂ ਫਿਰ ਇਹ ਸ਼ਬਦ ਆ ਜਾਂਦਾ ਵੀ ਸਾਹਾ ਗਣੈ ਨਾ ਕਰੈ ਵਿਚਾਰ। ਇਹ ਤੇ ਉਹੀ ਪੰਡਿਤ ਪਰਤ ਕੇ ਸਾਡੇ ਵਿੱਚ ਆ ਗਏ ਜਿਹੜੇ ਸਾਹੇ ਕੱਢਦੇ ਸੀ, ਉੱਧਰ ਵਿਆਹ ਦੇ ਸਾਹੇ ਕੱਢਦੇ ਸੀ, ਅਸੀਂ ਗੁਰਪੁਰਬਾਂ ਦੇ ਸਾਹੇ ਕੱਢਦੇ ਹਾਂ। ਮੈਂ ਨਹੀਂ ਕਹਿੰਦਾ ਵੀ ਕੈਲੰਡਰ ਨਾ ਹੋਵੇ, ਕੈਲੰਡਰ ਹੋਵੇ ਕੌਮ ਲਈ ਚਾਹੀਦਾ, ਪਰ ਕੈਲੰਡਰ ਦੇ ਉੱਤੇ ਵੀ ਇੰਨੀ ਕੌਮ ਡਿਪੈਂਡ ਨਹੀਂ ਖੜੀ ਵੀ ਕੈਲੰਡਰ ਹੋਏਗਾ ਤੇ ਕੌਮ ਬਚੇਗੀ। ਜਦੋਂ ਕੌਮ ਦੇ ਕੋਲ ਕੈਲੰਡਰ ਨਹੀਂ ਸੀ ਉਦੋਂ ਹੀ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੇ ਉੱਥੋਂ ਭਜਾਇਆ ਸੀ ਤੇ ਖਾਲਸਾ ਰਾਜ ਕਾਇਮ ਕੀਤਾ ਸੀ। ਉਦੋਂ ਕੈਲੰਡਰ ਨਹੀਂ ਸੀ, ਉਦੋਂ ਕਰ ਲਿਆ ਨਾ ਸਾਰਾ ਕੁਝ। ਹੁਣ ਬਣ ਜਾਏ ਤਾਂ ਚੰਗੀ ਗੱਲ ਹੈ, ਚਲੋ ਸਮਾਂ ਲੰਘਿਆ, ਕੌਮ ਦੇ ਉਮਰ ਵੱਡੀ ਹੋ ਗਈ ਹੈ, ਬਣ ਜਾਏ ਤਾਂ ਚੰਗੀ ਗੱਲ ਹੈ। ਪਰ ਇਹਦੇ ਉੱਤੇ ਜਿਹੜੀ ਹਾਲਾਤ ਦੇ ਵਿੱਚੋਂ ਅੱਜ ਕੌਮ ਦੇ ਵਿੱਚ ਜਿਹੜੀ ਕੌਮ ਦੀ ਹਾਲਤ ਬਣੀ ਹੋਈ ਹੈ, ਪੰਜਾਬ ਨਸ਼ਿਆਂ ਦੇ ਵਿੱਚ ਉੜਦਾ ਹੈ ਪਿਆ, ਅਨਮਤ ਦੇ ਡੇਰੇ ਆਣ ਕੇ ਆਪਣਾ ਪ੍ਰਚਾਰ ਕਰੀ ਜਾਂਦੇ ਨੇ ਘਰਾਂ ਵਿੱਚ ਵੜ ਕੇ, ਉਹ ਤਾਂ ਚੀਜ਼ਾਂ ਅਸੀਂ ਕਰਦੇ ਨਹੀਂ। ਠੇਕਿਆਂ ਦੇ ਖਿਲਾਫ, ਨਸ਼ਿਆਂ ਦੇ ਖਿਲਾਫ, ਚਿੱਟੇ ਦੇ ਖਿਲਾਫ, ਹੋਰ ਕਿੰਨਾ ਕੁਝ ਬੁਰਾਈਆਂ, ਉੱਧਰ ਤੇ ਸਾਡਾ ਧਿਆਨ ਜਾਂਦਾ ਨਹੀਂ। ਪਰ ਤੀਜੇ ਦਿਨ ਅਸੀਂ ਇਹ ਮਹਿਫਲ ਲਾ ਕੇ ਬਹਿ ਜਾਂਦੇ ਹਾਂ ਵੀ ਗੁਰਪੁਰਬ ਕਦੋਂ ਹੈ ਅਤੇ ਕਦੋਂ ਨਹੀਂ। ਮਿਲ ਬੈਠ ਕੇ ਸੰਗਤ ਨੂੰ ਦੁਬਧਾ ਵਿੱਚ ਨਹੀਂ ਪਾਉਣਾ ਚਾਹੀਦਾ, ਨਹੀਂ ਤੇ ਗੁਰੂ ਸਾਹਿਬ ਨੇ ਸਾਨੂੰ ਵੀ ਇਸ ਪੰਡਿਤ ਪਾਂਡੇ ਵਾਲੀ ਥਾਂ 'ਤੇ ਖੜ੍ਹੇ ਕਰ ਦੇਣਾ। ਠੀਕ ਹੈ ਅਸੀਂ ਆਪਣੇ ਢੰਗ ਦੇ ਨਾਲ ਦੂਜਿਆਂ ਨੂੰ ਪਾਂਡੇ ਕਹਿੰਦੇ ਹੁੰਦੇ ਹਾਂ, ਪਰ ਕੀ ਪਤਾ ਅਸੀਂ ਆਪ ਹੀ ਪਾਂਡੇ ਹੋਈਏ। ਪਾਂਡੇ ਦਾ ਮਤਲਬ ਕਾਲ ਵਿੱਚ ਫਸਿਆ ਹੋਇਆ। ਹੁਣ ਸਮਾਂ ਲੰਘਦਾ ਮੈਂ ਅੱਗੇ ਮੈਂ ਵਿਸਤਾਰ ਵੱਲ ਜਾ ਨਹੀਂ ਸਕਦਾ, ਇਹ ਗੱਲਾਂ ਬਹੁਤ ਲੰਬੀਆਂ ਨੇ ਇਹਦੇ ਵਿੱਚ। ਹੁਣੇ ਤੁਸੀਂ ਕੌਣ ਲੰਘਿਆ ਸਮੇਂ ਤੋਂ ਅੱਗੇ, ਹੁਣੇ ਸੁਣਿਆ ਤੁਸੀਂ ਆਨੰਦ ਸਾਹਿਬ ਦੇ ਵਿੱਚ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਕਾਲ ਦਾ ਕੰਡਾ ਸਮੇਂ ਦੇ ਕੰਡੇ ਤੋਂ ਉਹ ਪਾਰ ਹੋਏ ਨੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸਿਆ। ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਣਹਦ ਵਾਜੇ। ਇਸ ਕਰਕੇ ਗੁਰੂ ਸਾਹਿਬ ਸਮੁੱਚੇ ਤੌਰ ਤੇ ਵਿਵਾਦ ਪਾਉਣ ਵਾਲੇ ਲੋਕਾਂ ਨੂੰ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਸਾਹਿਬ, ਵੀ ਆਮ ਜਿਹੜਾ ਆਵਾਮ ਏ, ਆਮ ਸੰਗਤ ਨੂੰ, ਆਮ ਲੋਕਾਂ ਨੂੰ ਦਿਨਾਂ ਤੇ ਰਾਤਾਂ ਦੇ ਇਹਨਾਂ ਭੁਲੇਵਿਆਂ ਦੇ ਵਿੱਚ, ਭਰਮਾਂ ਦੇ ਵਿੱਚ ਨਾ ਪਾਓ। ਜਿਹੜੇ ਨਾਮ ਨਾਲ ਜੁੜੇ ਹੋਏ ਨੇ ਉਹ ਸਾਹੇ ਦਾ ਵਿਚਾਰ ਨਹੀਂ ਕਰਦੇ, ਸਾਹਾ ਗਣੈ ਨਾ ਕਰੈ ਵਿਚਾਰ, ਉਹ ਇਹਨਾਂ ਕੰਮਾਂ ਦੇ ਵਿੱਚ ਆਪਣਾ ਟਾਈਮ ਖਰਾਬ ਨਹੀਂ ਕਰਦੇ ਜੀ।
ਸਾਹੇ ਉਪਰ ਇੱਕ ਅੰਕਾਰ,
ਕਿਉਂਕਿ ਉਹਨਾਂ ਦੇ ਅੰਦਰ ਇੱਕ ਓਅੰਕਾਰ ਦਾ ਪ੍ਰਕਾਸ਼ ਹੋ ਗਿਆ, ਗੁਰੂ ਕੀ ਬਾਣੀ ਦਾ ਪ੍ਰਕਾਸ਼ ਹੋ ਗਿਆ, ਜੋ ਦਿਨਾਂ ਦੇ ਉੱਪਰ ਹੈ, ਜਿੱਥੇ ਸਾਰੇ ਦਿਨ ਚੰਗੇ ਹੋ ਜਾਂਦੇ ਨੇ। ਜਿੱਦਣ ਨਾਮ ਚਿੱਤ ਆਵੇ, ਸੱਚੇ ਪਾਤਸ਼ਾਹ ਕਹਿੰਦੇ ਨੇ ਜਿਤ ਦਿਨ ਵਿਸਰੈ ਪਾਰ ਬ੍ਰਹਮ ਸਾਈ ਸੁਹਾਵੀ, ਜਿੱਦਣ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਜਿੱਦਣ ਪਾਰ ਬ੍ਰਹਮ ਦਾ ਪਾਰ ਬ੍ਰਹਮ ਵਿਸਰ ਜਾਂਦਾ, ਅਕਾਲ ਪੁਰਖ ਭੁੱਲ ਜਾਂਦਾ, ਦਿਨ ਭਾਵੇਂ ਕਿੰਨਾ ਚੰਗਾ ਹੋਵੇ ਉਹ ਫਿਟਕਾਰ ਯੋਗ ਏ ਮਹਾਰਾਜ ਕਹਿੰਦੇ ਨੇ। ਪਰ ਜਿਨ੍ਹਾਂ ਦੇ ਮਨ ਵਿੱਚ ਇੱਕ ਓਅੰਕਾਰ ਦਾ ਵਾਸਾ ਹੋਇਆ, ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਉਸ ਇੱਕ ਓਅੰਕਾਰ ਦੇ ਰਸ ਦੇ ਵਿੱਚ ਆਨੰਦ ਦੇ ਵਿੱਚ ਇਹਨਾਂ ਸਾਹੇ ਦਿਨਾਂ ਤੋਂ ਉੱਤੇ ਉੱਠ ਜਾਂਦੇ ਹਨ।
ਜਿਸ ਗੁਰ ਮਿਲੈ ਸੋਈ ਬਿਦ ਜਾਣੈ।
ਇਹ ਦਾਤ ਕਿਨੂੰ, ਇਹ ਗਿਆਨ ਕਿਨੂੰ ਪ੍ਰਾਪਤ ਹੁੰਦਾ? ਜਿਹਨੂੰ ਪੂਰਾ ਗੁਰੂ ਮਿਲੇ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਏ। ਜਿਸ ਗੁਰ ਮਿਲੈ ਉਸ ਮਨੁੱਖ ਨੂੰ ਉਹੀ ਬਿਦ ਜਾਣਦਾ, ਉਹੀ ਅਸਲੀਅਤ ਨੂੰ ਜਾਣਦਾ ਹੈ ਕਿ ਦਿਨਾਂ ਦੀ ਅਸਲੀਅਤ ਕੀ ਹੈ, ਸਮੇਂ ਦੀ ਅਸਲੀਅਤ ਕੀ ਹੈ।
ਗੁਰਮਤ ਹੋਏ ਤਾਂ ਹੁਕਮ ਪਛਾਣੈ।
ਜਦੋਂ ਗੁਰੂ ਦੀ ਮਤ ਪ੍ਰਗਟ ਹੁੰਦੀ ਹੈ ਤਾਂ ਉਦੋਂ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਜੋ ਹੁਕਮ ਹੈ ਉਹਦੀ ਪਹਿਚਾਣ ਆ ਜਾਂਦੀ ਹੈ ਕਿ ਉਹ ਪਿੱਛੋਂ ਆ ਰਿਹਾ। ਉਹਦੇ ਵਿੱਚ ਸੂਰਜ ਵੀ ਚੱਲ ਰਿਹਾ, ਚੰਦਰਮਾ ਵੀ ਚੱਲ ਰਿਹਾ, ਹਵਾ ਵੀ ਚੱਲ ਰਹੀ ਹੈ, ਦਰਿਆ ਵੀ ਚੱਲ ਰਹੇ ਨੇ ਅਤੇ ਅਸੀਂ ਵੀ ਚੱਲ ਰਹੇ ਹਾਂ। ਬਸ ਬੰਦੇ ਦਾ ਨੁਕਸ ਇੱਕੋ ਹੈ, ਉਸ ਹੁਕਮ ਦੇ ਨਾਲ ਨਹੀਂ ਚੱਲਣਾ ਚਾਹੁੰਦਾ, ਉਹਦੇ ਅੱਗੇ ਪੈਰ ਅੜਾਉਂਦਾ, ਉਹਦੇ ਉਲਟ ਚੱਲਣਾ ਚਾਹੁੰਦਾ। ਫਿਰ ਉਪਾਅ ਕਰਾਏਗਾ ਅਤੇ ਉਪਾਅ ਕਰਾਉਣ ਵਾਲੇ ਬੜੇ ਨੇ। ਮਹਾਰਾਜ ਕਹਿੰਦੇ ਵੀ ਨਹੀਂ, ਭਾਣੇ ਦੇ ਵਿੱਚ ਚੱਲਿਆ ਕਰ, ਭਾਣੇ ਦੇ ਵਿੱਚ ਚੱਲ, ਇਹੀ ਸਭ ਤੋਂ ਵਧੀਆ ਰਸਤਾ ਹੈ। ਜਿਹੜਾ ਹੁਕਮ ਨੂੰ ਪਹਿਚਾਣਦਾ ਹੈ, ਗੁਰਮਤ ਜਿਹਦੇ ਅੰਦਰ ਪ੍ਰਕਾਸ਼ ਕਰ ਲੈਂਦੀ ਹੈ।
ਝੂਠ ਨਾ ਬੋਲ ਪਾਂਡੇ ਸੱਚ ਕਹੀਐ।
ਇਹ ਪਾਂਡੇ, ਇਹ ਦਿਨ ਕੱਢਣ ਵਾਲਾ ਝੂਠ ਨਾ ਬੋਲ, ਲੋਕਾਂ ਨੂੰ ਭਰਮ ਵਿੱਚ ਨਾ ਪਾ ਬਈ ਫਲਾਣਾ ਦਿਨ ਹੈ, ਫਲਾਣਾ ਚੰਗਾ ਹੈ, ਫਲਾਣਾ ਮਾੜਾ ਹੈ, ਐਵੇਂ ਦੇ ਝੂਠ ਨਾ ਬੋਲ। ਇਹ ਪੰਡਿਤ ਸੱਚ ਕਹੀਐ, ਲੋਕਾਂ ਨੂੰ ਸੱਚ ਬਾਰੇ ਕਹੋ, ਸੱਚੇ ਨਾਮ ਬਾਰੇ ਦੱਸ ਕਿ ਨਾਮ ਨਾਲ ਕਿਵੇਂ ਜੁੜੀਦਾ, ਸ਼ਬਦ ਦੇ ਨਾਲ ਸੁਰਤ ਕਿਵੇਂ ਲਾਈਦੀ ਹੈ, ਅੰਮ੍ਰਿਤ ਵੇਲੇ ਉੱਠ ਕੇ ਨਾਮ ਕਿਵੇਂ ਜਪੀਦਾ ਹੈ, ਨਿਤਨੇਮ ਕਿਵੇਂ ਕਰੀਦਾ ਹੈ, ਦਿਨਾਂ ਦੇ ਵਿੱਚ ਭਰਮਾ ਕੇ ਲੋਕਾਂ ਨੂੰ ਖੁਆਰ ਨਾ ਕਰ।
ਹੋਮੈ ਜਾਏ ਸ਼ਬਦ ਕਰ ਲਹੀਐ।
ਮਹਾਰਾਜ ਕਹਿੰਦੇ ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸ ਗਿਆ ਉਹਨਾਂ ਦੀ ਹੋਮੈ ਚਲੀ ਗਈ, ਉਹਨਾਂ ਨੇ ਅਸਲੀ ਘਰ ਨੂੰ, ਅਸਲੀ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ। ਔਰ ਉਸ ਗਿਆਨ ਦੀ ਅਵਸਥਾ ਦੇ ਵਿੱਚ ਇਹ ਸਾਰਾ ਜਿਹੜਾ ਹਨੇਰਾ ਹੈ, ਅੰਧਕਾਰ ਹੈ, ਅਗਿਆਨ ਦਾ, ਦਿਨਾਂ ਦਾ, ਝਗੜਿਆਂ ਦਾ, ਇਹ ਸਾਰਾ ਖਤਮ ਹੋ ਜਾਂਦਾ ਹੈ।
ਰਹਾਓ ਗਨ ਗਨ ਜੋਤਕ ਕਾਂਡੀ ਕੀਨੀ।
ਮਹਾਰਾਜ ਕਹਿੰਦੇ ਹਨ, ਬਈ ਪੰਡਿਤ ਜੀ, ਤੁਸੀਂ ਗਿਣਤੀਆਂ ਗਿਣ ਗਿਣ ਕੇ ਜੋਤਿਸ਼ ਦੇ ਅਨੁਸਾਰ ਕਾਂਡੀ ਯਾਨੀ ਕਿ ਜਨਮ ਪੱਤਰੀ, ਜਨਮ ਪੱਤਰੀ ਜਿਵੇਂ ਹਿੰਦੂ ਮਤ ਦੇ ਵਿੱਚ ਬਣਾਈ ਜਾਂਦੀ ਹੈ ਬੱਚੇ ਦੇ ਜਨਮ ਸਮੇਂ, ਤੁਸੀਂ ਪੱਤਰੀ ਬਣਾ ਰਹੇ ਹੋ। ਕਾਂਡੀ ਕਿੰਨੀ? ਕਾਂਡੀ ਮੈਨੇ ਜਨਮ ਪੱਤਰੀ। ਗਿਣ ਗਿਣ ਕੇ ਦਿਨ, ਕਿਉਂਕਿ ਪਹਿਲਾਂ ਮੈਂ ਕਿਹਾ ਸੀ ਵੀ ਇੱਕ ਮੈਥ ਦਾ ਅੰਦਾਜ਼ਾ ਹੈ ਸਿਰਫ, ਜੋਤਕ ਜਿਹੜੀ ਹੈ ਉਹਦੇ ਅੰਦਾਜ਼ੇ ਦੇ ਅਨੁਸਾਰ ਉਹ ਇਹਨਾਂ ਲੋਕਾਂ ਨੂੰ ਇਹਦੇ ਵਿੱਚ ਭਰਮਾ ਦਿੰਦੇ ਨੇ ਕਿ ਇਹਨੂੰ ਧਰਮ ਦਾ ਸਰੂਪ ਬੰਦਾ ਸਮਝਣ ਲੱਗ ਪੈਂਦਾ। ਅਸਲ ਵਿੱਚ ਕੁਝ ਚੀਜ਼ਾਂ ਧਰਮ ਨਹੀਂ ਹਨ, ਜਿਨ੍ਹਾਂ ਨੂੰ ਧਰਮ ਦੇ ਵਿੱਚ ਵਾੜ ਦਿੱਤਾ ਹੈ ਸਮੇਂ ਦੇ ਪੁਜਾਰੀ ਲੋਕਾਂ ਨੇ, ਸਮੇਂ ਦੇ ਧਾਰਮਿਕ ਉਪਦੇਸ਼ਾਂ ਨੇ ਨਾਲ ਜੋੜ ਦਿੱਤਾ ਧਰਮ ਦੇ। ਅਸਲ ਵਿੱਚ ਇਹ ਇੱਕ ਤਰ੍ਹਾਂ ਦਾ ਛੋਟਾ ਜਿਹਾ ਵਿਗਿਆਨ ਸੀ, ਜਿਹੜਾ ਜੋਤਕ ਸੀ, ਜਿਹੜਾ ਉਹਨੂੰ ਧਰਮ ਦੇ ਨਾਲ ਜੋੜ ਦਿੱਤਾ ਤੇ ਉਹਦੀ ਪੱਤਰੀ ਬਣਾਉਣ ਲੱਗ ਪਿਆ। ਜਦੋਂ ਜਨਮ ਲੈਂਦਾ ਮਨੁੱਖ,
ਪੜੇ ਸੁਣਾਵੇ ਤਤ ਨਾ ਚੀਨੀ,
ਤੂੰ ਇਸ ਪੱਤਰੀ ਦੇ ਅਨੁਸਾਰ ਹੀ ਸੋਚਣਾ ਹੈ ਕਿ ਮਨੁੱਖ ਦਾ ਜੀਵਨ ਚੱਲਦਾ। ਤੂੰ ਤਤ ਨੂੰ ਨਹੀਂ ਚੀਨਿਆ, ਤੂੰ ਅਸਲੀਅਤ ਨਾਮ ਨੂੰ ਨਹੀਂ ਪਹਿਚਾਣਿਆ।
ਸਭ ਸੈ ਉਪਰ ਗੁਰ ਸ਼ਬਦ ਵਿਚਾਰ।
ਸਾਰੀਆਂ ਚੀਜ਼ਾਂ ਦੇ ਉੱਤੋਂ ਗੁਰੂ ਦੇ ਸ਼ਬਦ ਦੀ ਵਿਚਾਰ ਹੈ, ਗੁਰੂ ਕੀ ਬਾਣੀ ਦੀ ਵਿਚਾਰ ਹੈ, ਜਿਹਦੇ ਵਿੱਚ ਜੀਵਨ ਦਾ ਸਿੱਧਾ ਰਸਤਾ ਦੱਸਿਆ ਜਾਂਦਾ ਹੈ।
ਹੋਰ ਕਥਨੀ ਬਦੋ ਨਾ ਸਗਲੀ ਸ਼ਾਰ।
ਮਹਾਰਾਜ ਕਹਿੰਦੇ ਵੀ ਮੈਂ ਹੋਰ ਕੋਈ ਕਥਾ, ਹੋਰ ਕੋਈ ਦੰਦ ਕਥਾ ਮੈਂ ਨਹੀਂ ਸੁਣਦਾ ਤੇ ਨਾ ਮੈਂ ਉਹਦੇ ਤੇ ਭਰੋਸਾ ਰੱਖਣਾ। ਇਹ ਸਾਰੀ ਮਿੱਟੀ ਹੈ ਤੇ ਖੇ ਉਡਾਈ ਜਾਂਦੇ ਨੇ ਲੋਕ, ਆਪਣਾ ਟਾਈਮ ਖਰਾਬ ਕਰੀ ਜਾਂਦੇ ਹਨ।
ਨਾਵਹ ਧੋਵਹ ਪੂਜਹ ਸੈਲਾ।
ਇਕੱਲੀਆਂ ਨਹਾ ਧੋ ਕੇ ਤੇ ਸੈਲਾ ਪੱਥਰ ਆਦਿਕ ਦੀ ਪੂਜਾ ਕਰਨੀ, ਏਦਾਂ ਹੀ ਜ਼ਿੰਦਗੀ ਨੂੰ ਗੁਜ਼ਾਰ ਦੇਣਾ।
ਬਿਨ ਹਰ ਰਾਤੇ ਮੈਲੋ ਮੈਲਾ।
ਪਰ ਨਾਮ ਦੇ ਨਾਲ ਰੰਗੇ ਨਾ ਜਾਣ ਕਰਕੇ, ਨਾਮ ਦੇ ਨਾਲ ਨਾ ਜੁੜਨ ਕਰਕੇ ਜੀਵਨ ਮੈਲਾ ਰਹਿੰਦਾ ਵਿਕਾਰਾਂ ਦੇ ਵਿੱਚ। ਭਾਵੇਂ ਕਿੰਨਾ ਨਹਾਈ ਜਾਏ ਤੇ ਕਿੰਨੀ ਪੂਜਾ ਕਰੀ ਜਾਏ ਪੱਥਰਾਂ ਆਦਿਕ ਦੀ, ਨਾਮ ਤੋਂ ਬਿਨਾਂ ਜੀਵਨ ਧੁੱਪਦਾ ਨਹੀਂ। ਸ਼ੁੱਧ ਨਹੀਂ ਹੁੰਦਾ।
ਗਰਭ ਨਿਵਾਰ ਮਿਲੈ ਪ੍ਰਭ ਸਾਰਥ।
ਜਿਹੜਾ ਸਾਰਥ, ਸਾਰਥ ਦਾ ਮਤਲਬ ਹੈ ਸਾਰੇ ਅਰਥ, ਜਿਹਦੇ ਘਰ ਦੇ ਵਿੱਚੋਂ ਸਾਰੇ ਕੰਮ ਪੂਰੇ ਹੋ ਜਾਂਦੇ ਨੇ। ਅਕਾਲ ਪੁਰਖ ਦਾ ਜਿਹੜਾ ਨਾਮ ਹੈ ਉਹਦੇ ਵਿੱਚ ਤਾਕਤ ਹੈ, ਉਹਦੇ ਵਿੱਚ ਬਰਕਤ ਹੈ ਕਿ ਜਿੰਨੀ ਤਰ੍ਹਾਂ ਦੀਆਂ ਜਿੰਨੇ ਅਰਥ ਨੇ, ਸਾਰ ਅਰਥ, ਸਾਰੇ ਅਰਥ, ਧਰਮ ਅਰਥ, ਕਾਮ ਮੋਕਸ਼, ਇਹ ਸਾਰੀਆਂ ਚੀਜ਼ਾਂ ਜੋ ਸੰਸਾਰ ਦੀਆਂ ਵਸਤੂਆਂ ਚਾਹੀਦੀਆਂ ਨੇ ਜਾਂ ਨਿਰੰਕਾਰ ਦੇ ਘਰ ਦੀਆਂ, ਲੋਕ ਪਰਲੋਕ ਦੇ ਸੁੱਖ ਇਸ ਨਾਮ ਦੇ ਵਿੱਚ ਜੁੜ ਕੇ ਮਿਲਦੇ ਹਨ।
ਮੁਕਤ ਪਰਾਨ ਜਪ ਹਰ ਕੀਰਤਾਰਥ।
ਫਿਰ ਪੜੋ ਜੀ।
ਮੁਕਤ ਪਰਾਨ ਜਪ ਹਰ ਕੀਰਤਾਰਥ।
ਕਹਿੰਦੇ ਨੇ ਪ੍ਰਾਣਾਂ ਦੀ ਮੁਕਤੀ, ਜੀਵਨ ਦੀ ਮੁਕਤੀ ਜੋ ਕਿਰਤਾਰਥ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ, ਮਨੁੱਖ ਨੂੰ ਭਾਗਸ਼ਾਲੀ ਬਣਾਉਣ ਵਾਲਾ ਹੈ, ਉਹਨੂੰ ਜਪਣਾ ਕਰ, ਉਸ ਨਾਮ ਦਾ ਜਪ ਕਰ ਜੋ ਜੀਵਨ ਨੂੰ ਧਨ ਬਣਾ ਦਿੰਦਾ ਹੈ, ਕਿਰਤਾਰਥ ਕਰ ਦਿੰਦਾ ਹੈ।
ਵਾਚੈ ਵਾਦ ਨਾ ਵੇਦ ਵਿਚਾਰੈ।
ਵੇਦਾਂ ਦੇ ਵਿੱਚੋਂ ਬੈਸ਼ ਦੀਆਂ ਗੱਲਾਂ ਲੱਭ ਲੱਭ ਕੇ ਸੁਣਾਉਂਦਾ ਹੈ, ਜਿਹੜੀ ਉਹਦੇ ਵਿੱਚ ਕੋਈ ਚੰਗੀ ਗੱਲ ਹੈ ਉਹ ਨਹੀਂ ਕੱਢ ਕੇ ਸੁਣਾਉਂਦਾ। ਜਿਵੇਂ ਹੁਣ ਆਪਣੇ ਵਿੱਚ ਵੀ ਇੱਕ ਰਿਵਾਜ਼ ਚੱਲਿਆ ਨਾ ਵੀ ਜਿਹੜੀਆਂ ਚੀਜ਼ਾਂ ਦੇ ਵਿੱਚ ਬਹਿਸ ਜ਼ਿਆਦਾ ਹੋਵੇ ਅਤੇ ਜ਼ਿਆਦਾ ਲੋਕੀ ਸੁਣਨ, ਇਹ ਸਾਡਾ ਇੱਕ ਰਿਵਾਜ਼ ਬਣ ਗਿਆ ਕਥਾ ਕਰਨ ਦਾ ਅੱਜ ਕੱਲ੍ਹ। ਇਹ ਦੌੜ ਚਲਾਈਏ ਇੰਟਰਨੈੱਟ ਨੇ ਉਹਦੇ ਉੱਤੇ ਮਸ਼ਹੂਰ ਹੋਣ ਵਾਸਤੇ, ਇਵੇਂ ਦੇ ਵਿਸ਼ੇ ਚੁੱਕ ਚੁੱਕ ਕੇ ਵਿੱਚੋਂ ਕੱਢਣੇ, ਇਹ ਬੜੀ ਵੱਡੀ ਬੇਈਮਾਨੀ ਹੈ। ਗੁਰਬਾਣੀ ਦੀ ਵਿਚਾਰ ਕਰਨੀ ਹੈ ਅਤੇ ਸਮੁੱਚੇ ਤੌਰ 'ਤੇ ਕੀਤੀ ਜਾਏ, ਹੋਰ ਵੀ ਸ਼ਬਦ ਨੇ, ਦੂਜੇ ਸ਼ਬਦਾਂ ਨੂੰ ਵੀ ਅੱਗੇ ਲਿਆਂਦਾ ਜਾਏ। ਸਿਰਫ ਇੱਕ ਤਰ੍ਹਾਂ ਦੇ ਜਿਹੜੇ ਇੱਕ ਪੱਖ ਦੇ ਨੇ ਉਹ ਇੱਕ ਪੱਖ ਦੇ ਸ਼ਬਦ ਪੜ੍ਹੇ ਜਾਂਦੇ ਨੇ, ਦੂਸਰੀ ਪੱਖ ਵਾਲੇ ਦੂਜੇ ਪੱਖ ਦੇ ਸ਼ਬਦ ਪੜ੍ਹੇ ਜਾਂਦੇ ਨੇ, ਜਦਕਿ ਜਿਹੜਾ ਸਮੁੱਚਾ ਗਿਆਨ ਹੈ ਨਾ, ਇਕੱਠਾ ਸੰਪੂਰਨ, ਉਹ ਹੀ ਕੰਮ ਦੇਣ ਵਾਲਾ ਹੈ। ਇਸ ਤਰ੍ਹਾਂ ਕਹਿੰਦੇ ਵੀ ਵੇਦਾਂ ਦੇ ਵਿੱਚ ਜੋ ਕੁਝ ਨਾ ਕੁਝ ਨਾਮ ਦੀ ਗੱਲ ਹੈ, ਇੱਥੇ ਵੇਦ ਦੇ ਅਰਥ ਰੱਬ ਦਾ ਗਿਆਨ ਹੈ, ਜੋ ਗਿਆਨ ਦੀ ਗੱਲ ਹੈ, ਨਾਮ ਦੀ ਗੱਲ ਹੈ। ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜੋ ਬੇਤਾਲਿਆ, ਉਹਦੀ ਤਾਂ ਗੱਲ ਕਰਦਾ ਨਹੀਂ। ਵਿੱਚੋਂ ਵਿੱਚੋਂ ਕੱਢ ਕੇ ਬਹਿਸ਼ਾਂ ਵਾਲੀਆਂ ਗੱਲਾਂ ਅਤੇ ਹੰਮਾ ਤੁੰਮਾ ਮੇਲ ਵੀ ਖੁਸ਼ ਹੋ ਜਾਂਦਾ ਨਾਲੇ, ਕਿਉਂਕਿ ਉਹ ਵੀ ਕਹਿੰਦੇ ਨੇ ਬੜਾ ਵਧੀਆ, ਬਹੁਤ ਵਧੀਆ ਤਵਾ ਲਾਇਆ, ਪਰ ਉਹਨੂੰ ਇਹ ਨਹੀਂ ਪਤਾ ਇਹਨੇ ਆਪਣੀ ਜ਼ਿੰਦਗੀ ਵੀ ਖਰਾਬ ਕਰ ਲਈ ਅਤੇ ਤੁਹਾਨੂੰ ਵੀ ਡੋਬੇਗਾ ਸਾਰਿਆਂ ਨੂੰ ਪਿੱਛੇ ਲਾ ਕੇ, ਕਿਉਂਕਿ ਇਹਦੇ ਵਿੱਚੋਂ ਕੰਨ ਰਸ ਆਉਂਦਾ, ਨਿੰਦਿਆ ਦਾ ਰਸ ਆਉਂਦਾ। ਠੀਕ ਹੈ, ਇੱਥੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਜਿੱਥੇ ਝੂਠ ਹੈ ਉੱਥੇ ਝੂਠ ਨੂੰ ਝੂਠ ਕਿਹਾ ਹੈ, ਪਰ ਉਦੋਂ ਪਹਿਲਾਂ ਇਹ ਕਿਹਾ ਵੀ ਜਿਹਨੂੰ ਤੂੰ ਝੂਠ ਕਹਿ ਰਿਹਾ ਦੱਸ ਆਪ ਉਹਦੇ ਤੋਂ ਬਚਿਆ ਹੋਇਆ, ਤੇਰਾ ਆਪਣਾ ਜੀਵਨ, ਤੇਰੇ ਕੋਲ ਅਥਾਰਟੀ ਵੀ ਹੈ ਕਿ ਨਹੀਂ ਗੱਲ ਕਰਨ ਦੀ। ਪਰ ਇਹਨਾਂ ਚੀਜ਼ਾਂ ਦੇ ਵਿੱਚ ਮਹਾਰਾਜ ਕਹਿੰਦੇ ਵੀ ਪੰਡਿਤ ਵੀ ਇੱਦਾਂ ਕਰਦਾ ਹੈ, ਉਹ ਵਾਦ ਦੇ ਵਿੱਚ ਵਿਵਾਦਾਂ ਵਿੱਚ ਫਸਿਆ ਰਹਿੰਦਾ ਹੈ।
ਆਪ ਡੁੱਬਿਆ ਕਿਉਂ ਪਿੱਤਰਾ ਤਾਰੈ।
ਉਹ ਆਪ ਡੁੱਬ ਗਿਆ ਇਹਨਾਂ ਬਹਿਸ਼ਾਂ ਦੇ ਵਿੱਚ, ਇਹਨਾਂ ਗੱਲਾਂ ਦੇ ਵਿੱਚ, ਦਿਨਾਂ ਦੇ ਕੱਢਣ ਦੇ ਵਿੱਚ, ਅਤੇ ਆਪਣੇ ਪਿੱਤਰਾਂ ਨੂੰ ਭਾਵ ਜੋ ਚੜ੍ਹਾਈ ਕਰ ਗਏ ਨੇ ਉਹਨਾਂ ਨੂੰ ਕਿਵੇਂ ਤਾਰ ਸਕਦਾ ਹੈ।
ਘੱਟ ਘੱਟ ਬ੍ਰਹਮ ਚੀਨੈ ਜਨ ਕੋਏ।
ਕੋਈ ਬਿਰਲਾ ਜਨ, ਕੋਈ ਗੁਰਮੁਖ ਹਰ ਇੱਕ ਥਾਂ ਤੇ ਬ੍ਰਹਮ ਨੂੰ ਵੇਖਦਾ ਹੈ, ਅਕਾਲ ਪੁਰਖ ਦੇ ਦਰਸ਼ਨ ਨੂੰ ਪਹਿਚਾਣਦਾ ਹੈ।
ਸਤਿਗੁਰ ਮਿਲੈ ਤਾਂ ਸੋਝੀ ਹੋਏ।
ਇਹ ਸੋਝੀ ਸਤਿਗੁਰੂ, ਗੁਰੂ ਗ੍ਰੰਥ ਸਾਹਿਬ, ਪੰਜ ਪਿਆਰਿਆਂ ਤੋਂ ਨਾਮ ਅੰਮ੍ਰਿਤ ਦੀ ਦਾਤ ਲੈ ਕੇ ਪ੍ਰਾਪਤ ਹੁੰਦੀ ਹੈ। ਇਹ ਪਹਿਚਾਨ, ਇਹ ਗਿਆਨ ਗੁਰੂ ਸਾਹਿਬ ਦੀ ਕਿਰਪਾ ਨਾਲ ਮਿਲਦਾ ਹੈ।
ਗਣਤ ਗਣੀਐ ਸਹਸਾ ਦੁੱਖ ਜੀਐ।
ਛੋਟੀ ਜੀ ਜ਼ਿੰਦਗੀ ਹੈ, ਮਹਾਰਾਜ ਕਹਿੰਦੇ ਗਿਣਤੀ ਗਿਣਨ ਵਿੱਚ ਤੇਰੀ ਲੰਘ ਜਾਣੀ ਹੈ, ਤੂੰ ਡਰਦੇ ਹੀ ਰਹਿਣਾ, ਅੱਜ ਇਹ, ਅੱਜ ਆਹ ਵਾਰ, ਆਹ ਨਾ ਹੋ ਜੇ, ਅੱਜ ਆਹ ਵਾਰ, ਅੱਜ ਸਿਰ ਨਹੀਂ ਧੋਣਾ, ਅੱਜ ਕੱਪੜੇ ਨਹੀਂ ਧੋਣੇ, ਅੱਜ ਸੌਦਾ ਲੈਣ ਨਹੀਂ ਜਾਣਾ, ਅੱਜ ਫਲਾਣਾ ਨਹੀਂ ਕਰਨਾ, ਇੰਨੇ ਸੰਗਲ ਪਾ ਲਿਆ ਤੂੰ ਆਪਣੇ ਜੀਵਨ ਨੂੰ, ਆਪਣੇ ਜੀਵਨ ਨੂੰ ਖੁੱਲ੍ਹਾ ਕਰ, ਆਜ਼ਾਦ ਕਰ, ਗੁਰੂ ਸਾਹਿਬ ਤੇ ਭਰੋਸਾ ਕਰ ਤੇ ਖੁੱਲ੍ਹੇ ਮਨ ਦੇ ਨਾਲ ਜੀਵਨ ਨੂੰ ਜੀ। ਇਸ ਤਰ੍ਹਾਂ ਗਿਣਤੀ ਵਿੱਚ ਜੀਵਨ ਖਰਾਬ ਨਾ ਕਰ।
ਗੁਰ ਕੀ ਸਰਨ ਪਵੈ ਸੁਖ ਥੀਐ।
ਮਹਾਰਾਜ ਕਹਿੰਦੇ ਹਨ ਕਿ ਉਹਦੇ ਤੋਂ ਬਾਅਦ ਗੁਰ ਕੀ ਸਰਨ ਪਵੈ ਸੁਖ ਥੀਐ, ਜੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਜਾਏ ਗੁਰੂ ਕਾ ਸਿੱਖ। ਹੁਣ ਇੱਥੇ ਵੇਖੋ, जे पखंड का विरोध किया ना तो करन वाले कर्म भी नाल दसे ने। ਇਹ ਨਹੀਂ ਵੀ ਕੱਲੇ ਇਹ ਕਿਹਾ ਵੀ ਤੁਸੀਂ ਜੋਤਿਸ਼ ਨੂੰ ਨਹੀਂ ਮੰਨਣਾ, ਨਾਲੇ ਵੀ ਕਿਹਾ ਵੀ ਸ਼ਰਨ ਵਿੱਚ ਆਉਣਾ। ਸ਼ਰਨ ਦਾ ਮਤਲਬ ਇਹ ਗੁਰੂ ਤੇ ਭਰੋਸਾ ਕਰਨਾ। ਹੁਣ ਭਰੋਸਾ ਤੇ ਹੈ ਨਹੀਂ, ਅੰਦਰੋਂ ਹਿੱਲਦਾ ਮਨ ਡੋਲਦਾ ਰਹਿੰਦਾ ਵੀ ਪਤਾ ਨਹੀਂ ਗੁਰੂ ਸਾਹਿਬ ਨੇ ਕਰਨਾ ਕਿ ਨਹੀਂ ਕਰਨਾ, ਪਤਾ ਨਹੀਂ ਕੰਮ ਹੋਵੇਗਾ ਕਿ ਨਹੀਂ ਹੋਵੇਗਾ। ਹੋਣਾ ਉੱਥੇ ਵੀ ਨਹੀਂ, ਕਿਉਂਕਿ ਪਰਾਲਬਧ ਬੜੀ ਤਕੜੀ ਚੀਜ਼ ਹੈ। ਉੱਥੇ ਵੀ ਇੱਕ ਤਸੱਲੀ ਮਿਲ ਜਾਂਦੀ ਬੰਦੇ ਨੂੰ, ਕੋਈ ਨਾ ਕੋਈ ਅੱਗੋਂ ਮਿਲ ਜਾਂਦਾ ਵੀ ਇੱਦਾਂ ਹੋਏਗਾ ਇੱਦਾਂ ਹੋ ਜਾਏਗਾ। ਉਹ ਇੱਕ ਤਸੱਲੀ ਉਹਨੂੰ ਬੰਦੇ ਨੂੰ ਉੱਥੇ ਟਿਕਾ ਦਿੰਦੀ ਹੈ। ਅਸਲ ਵਿੱਚ ਜਿਹਨੇ ਵੱਡੇ ਹੁਕਮ ਨੂੰ ਪਛਾਣ ਲਿਆ, ਜਿਹੜਾ ਗੁਰੂ ਕੀ ਸ਼ਰਨ ਵਿੱਚ ਆ ਗਿਆ, ਉਹਦੇ ਜੀਵਨ ਦੇ ਵਿੱਚ ਸੁੱਖ ਥੀ ਹੈ, ਦਿਸਦਾ ਹੈ ਕਿ ਸੁਖ ਆਨੰਦ ਉਹਦੇ ਜੀਵਨ ਵਿੱਚ ਆ ਗਿਆ ਹੈ।
ਕਰ ਅਪਰਾਧ ਸਰਨ ਹਮ ਆਇਆ।
ਮਹਾਰਾਜ ਕਹਿੰਦੇ ਇਸ ਤਰ੍ਹਾਂ ਅਰਦਾਸ ਕਰ ਸੱਚੇ ਪਾਤਸ਼ਾਹ ਦੇ ਅੱਗੇ ਵੀ ਮਹਾਰਾਜ ਅਸੀਂ ਤੇਰੇ ਭਰੋਸੇ ਤੋਂ ਟੁੱਟ ਕੇ ਅਪਰਾਧ ਕਰਕੇ ਤੇਰੇ ਤੋਂ ਦੂਰ ਕਰਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ।
ਗੁਰ ਹਰ ਭੇਟੇ ਪੁਰਬ ਕਮਾਇਆ।
ਇਸ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜ ਕੇ ਹਰੀ ਦੀ ਕਿਰਪਾ ਦੇ ਨਾਲ, ਵਾਹਿਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪੂਰਬ ਦਾ ਜਿਹੜਾ ਕਮਾਇਆ ਹੋਇਆ ਭਾਵ ਸੇਵਾ ਕੀਤੀ ਸੀ, ਪਹਿਲੇ ਸਮੇਂ ਦੇ ਵਿੱਚ ਨਾਮ ਜਪਿਆ ਸੀ, ਉਹਦੇ ਕਰਕੇ ਸਤਿਗੁਰਾਂ ਦੇ ਨਾਲ ਬਣ ਆਈ ਹੈ।
ਗੁਰ ਸਰਨ ਨਾ ਆਈਐ ਬ੍ਰਹਮ ਨਾ ਪਾਈਐ।
ਹੁਣ ਜੇ ਆਪਾਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਸ਼ਰਨ ਦਾ ਇੱਥੇ ਮਤਲਬ ਹੈ ਗੁਰੂ ਨੂੰ ਅੰਗ ਸੰਗ ਜਾਣਨਾ, ਨਾਲ ਜਾਣਨਾ, ਭਰੋਸੇ ਵਿੱਚ ਜਾਣਾ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਚੀਜ਼ ਤਾਂ ਵਰਤਣੀ ਹੈ, ਇਕੱਲਾ ਕਹੀ ਜਾਣਾ ਲੋਕਾਂ ਨੂੰ ਵੀ ਤੁਸੀਂ ਉਹਨੂੰ ਮੰਨਦੇ ਹੋ, ਤੁਸੀਂ ਉਹਨੂੰ ਮੰਨਦੇ ਹੋ, ਅਸੀਂ ਉਹਨਾਂ ਦੀ ਖੁਰਾਕ ਬੰਦ ਕਰ ਦਿੱਤੀ ਅੰਦਰੋਂ, ਖੁਰਾਕ ਤੇ ਦਿੱਤੀ ਨਹੀਂ, ਆਪਣਾ ਰਸਤਾ ਖੋਲਿਆ ਨਹੀਂ, ਅਸੀਂ ਛਡਾਉਣ ਤੇ ਲੱਗੇ ਹੋਏ ਹਾਂ, ਅਸੀਂ ਪਕੜਾਉਣ ਤੇ ਨਹੀਂ ਲੱਗੇ ਵੀ ਗੁਰਮਤ ਦੇ ਵਿੱਚ ਕੀ ਹੈ। ਛਡਾਉਣ ਤੇ ਜ਼ੋਰ ਪਾਇਆ ਵੀ ਆਹ ਵੀ ਛੱਡੋ ਆਹ ਵੀ ਛੱਡੋ। ਉਹ ਕਿਸੇ ਨੇ ਕੋਈ ਮਾਂ ਬੱਚੇ ਨੂੰ ਚਪੇੜਾਂ ਮਾਰ ਰਹੀ ਸੀ ਤੇ ਉਹ ਰੋ ਰਿਹਾ ਸੀ, ਉਹਨੇ ਹੱਥ ਵਿੱਚ ਮਿੱਟੀ ਦਾ ਡਲਾ ਫੜਿਆ ਸੀ। ਪਿੱਛੋਂ ਇੱਕ ਕੋਈ ਸਿਆਣਾ ਪੁਰਖ ਲੰਘਿਆ ਤੇ ਉਹਨੇ ਕਿਹਾ ਵੀ ਬੱਚੀ ਕਿਉਂ ਮਾਰਨੀ ਇਹਨੂੰ, ਕਹਿਣ ਲੱਗਾ ਜੀ ਕਹਿਣ ਲੱਗੀ ਇਹ ਮਿੱਟੀ ਖਾਂਦਾ ਤੇ ਮੈਂ ਇਹਦੇ ਤੋਂ ਖੋਨੀ ਹਾਂ ਤੇ ਦਿੰਦਾ ਨਹੀਂ, ਰੋਂਦਾ ਅੱਗੋਂ। ਉਹਨੇ ਕਿਹਾ ਤੇਰੀ ਮਿੱਟੀ ਛਡਾਉਣ ਦਾ ਤਰੀਕਾ ਠੀਕ ਨਹੀਂ। ਉਹਨੇ ਕਿਹਾ ਹੋਰ ਤਰੀਕਾ ਕਿਹੜਾ, ਪਰ ਫੁੱਲ ਸੀ ਉਹਨੇ ਫੁੱਲ ਤੋੜ ਕੇ ਬੱਚੇ ਦੇ ਅੱਗੇ ਕਰ ਦਿੱਤਾ। ਜਦੋਂ ਫੁੱਲ ਅੱਗੇ ਕੀਤਾ ਤੇ ਬੱਚੇ ਦਾ ਧਿਆਨ ਫੁੱਲ ਵਿੱਚ ਗਿਆ ਤੇ ਫੁੱਲ ਡਲੇ ਨਾਲੋਂ ਸੋਹਣਾ ਸੀ, ਉਹਦੇ ਹੱਥ ਵਿੱਚੋਂ ਡਲਾ ਉੱਥੇ ਡਿੱਗ ਪਿਆ ਤੇ ਬੱਚੇ ਨੇ ਫੁੱਲ ਫੜ ਲਿਆ, ਫੁੱਲ ਵੇਖ ਕੇ ਖੁਸ਼ ਹੋ ਗਿਆ, ਹੱਸਣ ਲੱਗ ਪਿਆ। ਅਸੀਂ ਵੀ ਇਸ ਤਰ੍ਹਾਂ ਕਰ ਰਹੇ ਹਾਂ, ਅਸੀਂ ਡਲਾ ਤੇ ਖੋ ਰਹੇ ਹਾਂ ਵੀ ਆਹ ਨਾ ਕਰੋ ਜੀ, ਕਬਰਾਂ ਤੇ ਨਾ ਜਾਓ ਜੀ, ਫਲਾਣਾ ਨਾ ਕਰੋ, ਉਹ ਕਰੋ, ਪਰ ਜਿਹੜਾ ਗੁਰੂ ਸ਼ਬਦ ਦਾ ਅੰਦਰ ਫੁੱਲ ਹੈ ਨਾ ਨਾਮ ਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਿਧਾਂਤ ਕਿਹਾ ਹੈ ਕਿ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਿਖਾਣਾ, ਫੁੱਲ ਨਾ ਸਾਡੇ ਆਪਣੇ ਕੋਲ ਹੈ ਤੇ ਨਾ ਅਸੀਂ ਕਿਸੇ ਨੂੰ ਦੇ ਸਕਦੇ ਹਾਂ। ਜਿੱਦਣ ਫੁੱਲ ਵਾਲੀ ਤਰਕੀਬ ਸਾਨੂੰ ਸੁੱਝ ਜਾਏਗੀ, ਪਤਾ ਲੱਗ ਜਾਏਗਾ, ਲੋਕੀ ਇਹ ਕੰਮ ਆਪੇ ਹੀ ਛੱਡ ਜਾਣਗੇ। ਲੋਕੀ ਜਾ ਹੀ ਤਾਂ ਜਾ ਰਹੇ ਨੇ ਕਿਉਂਕਿ ਉਹਨਾਂ ਦੀ ਬਾਂਹ ਨਹੀਂ ਕੋਈ ਫੜ ਰਿਹਾ, ਉਹਨਾਂ ਨੂੰ ਕੋਈ ਸਿੱਧੇ ਰਾਹ ਤੇ ਤੋਰ ਨਹੀਂ ਰਿਹਾ, ਇਹ ਕਾਰਨ ਹੈ ਸਭ ਤੋਂ ਵੱਡਾ। ਇਸ ਕਰਕੇ ਕਹਿੰਦੇ ਕਿ ਗੁਰ ਸ਼ਰਨ ਨਾ ਆਈਐ ਬ੍ਰਹਮ ਨਾ ਪਾਈਐ। ਮਹਾਰਾਜ ਕਹਿੰਦੇ ਫਿਰ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ਜਿੰਨਾ ਚਿਰ ਗੁਰੂ ਕੀ ਸ਼ਰਨ ਵਿੱਚ ਨਹੀਂ ਆਉਂਦੇ।
ਭਰਮ ਭੁਲਾਈਐ ਜਨਮ ਮਰ ਆਈਐ।
ਇਸ ਤਰ੍ਹਾਂ ਭਰਮ ਦੇ ਗੇੜਿਆਂ ਦੇ ਵਿੱਚ ਪੈ ਰਹੀਦਾ ਹੈ ਤੇ ਜਨਮ ਮਰਨ ਦਾ ਗੇੜਾ ਬਣਿਆ ਰਹਿੰਦਾ ਹੈ।
ਜਮਦਰ ਬਾਦੋ ਮਰੈ ਬੇਕਾਰ।
ਇਸ ਤਰ੍ਹਾਂ ਗੁਰੂ ਦੀ ਸ਼ਰਨ ਤੋਂ ਦੂਰ ਜਾ ਕੇ ਜਮਾਂ ਦੇ ਦਰ ਤੇ ਵੱਜਾ ਹੋਇਆ ਤੇ ਮਰਦਾ ਜੰਮਦਾ ਰਹਿੰਦਾ ਹੈ, ਵਿਕਾਰਾਂ ਦੇ ਵਿੱਚ ਗੇੜੇ ਖਾਂਦਾ ਰਹਿੰਦਾ ਹੈ।
ਨਾ ਹਿਰਦੈ ਨਾਮ ਨਾ ਸ਼ਬਦ ਅਚਾਰ।
ਨਾ ਤੇ ਅੰਦਰ ਹਿਰਦੇ ਦੇ ਵਿੱਚ ਨਾਮ ਵਸਿਆ ਹੋਇਆ ਤੇ ਨਾ ਸ਼ਬਦ ਦਾ ਆਚਰਣ ਹੈ। ਇੱਥੇ ਸ਼ਬਦ ਆਚਾਰ ਲਿਖਿਆ, ਗੁਰੂ ਦੇ ਉਪਦੇਸ਼ ਵਾਲਾ ਆਚਰਣ ਵੀ ਨਹੀਂ ਹੈ, ਜੀਵਨ ਵੀ ਨਹੀਂ ਹੈ, ਤੇ ਨਾ ਨਾਮ ਮਨ ਵਿੱਚ ਵਸਿਆ, ਸਿਰਫ ਝਗੜੇ ਤੇ ਵਿਵਾਦ ਤੇ ਬਹਿਸਾਂ ਤੇ ਦਿਨ ਚੰਗੇ ਮਾੜੇ ਦੱਸੀ ਜਾਂਦਾ ਹੈ।
ਇੱਕ ਪਾਂਦੇ ਪੰਡਿਤ ਮਿਸਰ ਕਹਾਵੇ ਹੈ,
ਇੱਕ ਦਾ ਇੱਥੇ ਬਹੁਵਚਨ ਭਾਵ, ਕਈ ਆਪਣੇ ਆਪ ਨੂੰ ਪਾਂਦੇ ਕਹਿੰਦੇ, ਪੜ੍ਹਾਉਣ ਵਾਲੇ ਵਿਦਿਆ ਪੜ੍ਹਾਉਂਦੇ ਨੇ, ਇੱਥੇ ਪਾਂਦੇ ਪੰਡਿਤ ਤੇ ਮਿਸਰ, ਮਿਸਰ ਦਾ ਮਤਲਬ ਹੈ ਵਿਆਕਰਨ ਜਾਣਨ ਵਾਲੇ, ਲੋਕਾਂ ਨੂੰ ਵਿਆਕਰਨ ਪੜ੍ਹਾਈ ਜਾਂਦੇ ਨੇ। ਚੰਗੀ ਗੱਲ ਹੈ ਸੰਥਿਆ ਕਰਾਉਣੀ, ਗੁਰਬਾਣੀ ਦਾ ਬੋਧ ਕਰਾਉਣਾ, ਪਰ ਇਹਨਾਂ ਵਹਿਸ਼ਾਂ ਦੇ ਵਿੱਚ ਜੀਵਨ ਗੁਜ਼ਾਰ ਦੇਣਾ ਸਾਰਾ, ਨਾਮ ਤੋਂ ਟੁੱਟ ਕੇ ਇੱਕ ਦੂਜੇ ਦਾ ਵਿਰੋਧ ਕਰੀ ਜਾਣਾ। ਮਹਾਰਾਜ ਕਹਿੰਦੇ ਇਵੇਂ ਦੇ ਪੰਡਿਤ ਵੀ ਲੋਕਾਂ ਨੂੰ ਵੇਦ ਆਦਿਕ ਪੜ੍ਹਾਉਂਦੇ ਨੇ ਤੇ ਵਿਆਕਰਨ ਪੜ੍ਹਾਉਂਦੇ ਰਹਿੰਦੇ ਹਨ ਤੇ ਬੜੇ ਵੱਡੇ ਪੰਡਿਤ ਕਹਾਉਂਦੇ ਹਨ।
ਦੁਬਿਧਾ ਰਾਤੇ ਮਹਿਲ ਨਾ ਪਾਵੇ ਹੈ,
ਦੁਬਿਧਾ ਵਿੱਚ ਪਏ ਹੋਣ ਕਰਕੇ ਵਾਹਿਗੁਰੂ ਦੇ ਘਰ ਦਾ ਮਹਿਲ ਪ੍ਰਾਪਤ ਨਹੀਂ ਕਰ ਸਕਦੇ।
ਜਿਸ ਗੁਰ ਪ੍ਰਸਾਦੀ ਨਾਮ ਆਧਾਰ,
ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ। ਹੁਣ ਮਹਾਰਾਜ ਆਪਣਾ ਪੱਖ ਰੱਖਦੇ ਨੇ, ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਜਿਸ ਗੁਰਮੁਖ ਦੇ ਜੀਵਨ ਦੇ ਵਿੱਚ ਨਾਮ ਦਾ ਆਧਾਰ ਆਸਰਾ ਬਣ ਗਿਆ ਹੈ।
ਕੋਟ ਮੱਦੇ ਕੋ ਜਨ ਆਪਾਰ,
ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਇਸ ਤਰ੍ਹਾਂ ਦਾ ਉਹ ਵੱਡੀ ਚੜ੍ਹਦੀ ਕਲਾ ਵਾਲਾ ਮਨੁੱਖ ਹੈ ਜਿਹਦੇ ਅੰਦਰ ਗੁਰੂ ਕਾ ਸ਼ਬਦ ਵਸ ਗਿਆ ਹੈ।
ਏਕ ਬੁਰਾ ਭਲਾ ਸੱਚ ਏਕ ਹੈ,
ਹੁਣ ਉਸ ਅਵਸਥਾ ਵਿੱਚ ਜਾ ਕੇ ਨਾ ਇਹ ਪਤਾ ਲੱਗ ਜਾਂਦਾ ਹੈ ਬੁਰਾ ਤੇ ਭਲਾ ਇੱਕੋ ਜਿਹੇ ਨੇ, ਉਹਨਾਂ ਦੇ ਵਿੱਚ ਵਾਹਿਗੁਰੂ ਵਸਦਾ ਸਾਰੇ ਪਾਸੇ। ਇਹ ਬ੍ਰਹਮ ਅਵਸਥਾ ਦੀ ਗੱਲ ਹੈ। ਪਹਿਲਾਂ ਜੀਵ ਕੋਟੀ ਦੀ ਕਥਾ ਚੱਲ ਰਹੀ ਸੀ, ਇਹ ਫਰਕ ਹੁੰਦਾ ਕਥਾ ਦੇ ਵਿੱਚ ਜਾਂ ਗੁਰਬਾਣੀ ਦੇ ਸ਼ਬਦਾਂ ਦੇ ਵਿੱਚ, ਉਹ ਜੀਵ ਕੋਟੀ ਦੀ ਸੀ, ਹੁਣ ਬ੍ਰਹਮ ਕੋਟੀ ਦੀ ਕਥਾ ਅੱਗੇ। ਉਹਦੇ ਵਿੱਚ ਕਹਿੰਦੇ ਵੀ ਉਸ ਅਵਸਥਾ ਵਿੱਚ ਜਾ ਕੇ ਨਾ ਜਿੱਥੇ ਅਕਾਲ ਪੁਰਖ ਦੀ ਜੋਤ ਪ੍ਰਗਟ ਹੋ ਜਾਂਦੀ ਹੈ, ਫਿਰ ਮਾੜਾ ਚੰਗਾ ਉਹਨਾਂ ਵਿੱਚ ਇੱਕੋ ਦੇ ਦਰਸ਼ਨ ਹੁੰਦੇ ਹਨ।
ਪੂਜ ਗਿਆਨੀ ਸਤਿਗੁਰ ਕੀ ਟੇਕੈ,
ਹੇ ਗਿਆਨੀ ਇਸ ਗੱਲ ਨੂੰ, ਹੇ ਗਿਆਨਵਾਨ ਪੁਰਸ਼ ਇਸ ਗੱਲ ਨੂੰ ਗੁਰੂ ਦੀ ਟੇਕ ਲੈ ਕੇ ਬੁੱਝ, ਇਹਨੂੰ ਪਹਿਚਾਣ ਗੱਲ ਨੂੰ।
ਗੁਰਮੁਖ ਵਿਰਲੀ ਏਕੋ ਜਾਣਿਆ,
ਵਿਰਲੇ ਹੀ ਗੁਰਮੁਖਾਂ ਨੇ ਇੱਕ ਨੂੰ ਸਾਰੇ ਥਾਵਾਂ ਤੇ ਪਛਾਣ ਲਿਆ ਹੈ।
ਆਵਨ ਜਾਣਾ ਮੇਟ ਸਮਾਨਿਆ,
ਉਹਨਾਂ ਦਾ ਆਉਣ ਜਾਣ ਮਿਟ ਗਿਆ, ਕਰਮ ਮਿਟ ਗਏ ਨੇ, ਕਿਲ ਵਿਖ ਮਿਟ ਗਏ ਨੇ, ਤੇ ਇੱਕ ਵਿੱਚ ਸਮਾ ਗਈ ਸੁਰਤ ਉਹਨਾਂ ਦੀ।
ਜਿਨਕਾ ਹਿਰਦੈ ਏਕੰਕਾਰ,
ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਓਅੰਕਾਰ ਨਾਮ ਧੁਨ ਰੂਪ ਬਣ ਕੇ ਵਸਿਆ ਹੋਇਆ।
ਸਰਬ ਗੁਣੀ ਸਾਚਾ ਵਿਚਾਰ,
ਸਾਰੇ ਗੁਣਾਂ ਦਾ ਉਹ ਮਨੁੱਖ ਮਾਲਕ ਬਣਦਾ, ਉਹਦੇ ਵਿੱਚ ਸਾਰੇ ਗੁਣ ਆ ਜਾਂਦੇ ਤੇ ਉਹਦਾ ਵਿਚਾਰ ਵੀ ਸੱਚਾ ਹੋ ਜਾਂਦਾ।
ਗੁਰ ਕੈ ਭਾਣ ਕਰਮ ਕਮਾਵੈ,
ਗੁਰੂ ਦੇ ਹੁਕਮ ਜੀਵਨ ਨੂੰ ਜਿਉਂਦਾ ਹੈ, ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਗੁਰੂ ਦੀ ਦੱਸੀ ਜਿਹੜਾ ਰਸਤਾ ਹੈ ਉਹਦੇ ਤੇ ਤੁਰਦਾ ਹੈ।
ਨਾਨਕ ਸਾਚੇ ਸਾਚ ਸਮਾਵੈ,
ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਇਸ ਤਰ੍ਹਾਂ ਸੱਚੇ ਨਾਮ ਦੁਆਰਾ ਉਹ ਦਿਨਾਂ ਦੇ ਝਗੜਿਆਂ ਤੋਂ ਉੱਠ ਕੇ ਸੱਚੇ ਨਾਮ ਵਿੱਚ ਸਮਾ ਜਾਂਦਾ। ਆਹ ਰਹਿੰਦਾ ਸਮਾਂ ਜਿਹੜਾ ਉਸ ਸ਼ਬਦ ਦੇ ਨਾਲ ਜੁੜੀਏ ਜਿਹਦੀ ਵਾਰ ਵਾਰ ਗੱਲ ਕਰਦੇ ਹਨ ਕਿ ਸ਼ਬਦ ਨਾਲ ਜੁੜੋ ਭਾਈ, ਇਹਨਾਂ ਝਗੜਿਆਂ ਬਹਿਸਾਂ ਤੋਂ ਉੱਚੇ ਉੱਠ ਕੇ ਸ਼ਬਦ ਦੇ ਨਾਲ ਸਾਂਝ ਪਾਓ, ਸਾਰੇ ਪਿਆਰ ਨਾਲ ਜਪੋ ਜੀ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸੋ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਸਾਰੀ ਸੰਗਤ ਦਾ, ਗੁਰੂ ਕੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ ਹੈ, ਸਾਰੇ ਗੁਰੂ ਕੇ ਵਜ਼ੀਰਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਜਿਨ ਕੈ ਹਿਰਦੈ ਏਕੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੈ ਭਾਣੈ ਕਰਮ ਕਮਾਵੈ ਨਾਨਕ ਸਾਚੇ ਸਾਚ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।